ਅਸੀਂ ਯਤਨ ਕਰਦੇ ਹਾਂ ਕਿ ਉਹ ਕਿਹੜਾ ਤਰੀਕਾ ਅਪਣਾਇਆ ਜਾਵੇ ਜਿਸ ਤਰੀਕੇ ਦੇ ਨਾਲ ਸਾਡੀ ਤ੍ਰਿਪਤੀ ਹੋ ਜਾਵੇ, ਅਸੀਂ ਰੱਜ ਜਾਈਏ। ਗੁਰਦੇਵ ਸਤਿਗੁਰੂ ਸਾਹਿਬ ਜੀ ਦੇ ਪਾਸ ਇਹੀ ਅਰਦਾਸਾਂ ਬੇਨਤੀਆਂ ਅਰਜ਼ਾਈਆਂ ਗੁਰੂ ਕਿਸੇ ਕਰਦੇ ਹਨ ਕਿ ਕਿਰਪਾਲੂ ਜੀ ਸਾਨੂੰ ਕਿਰਪਾ ਕਰਕੇ ਐਸਾ ਪਦਾਰਥ ਬਖਸ਼ੋ ਜਾਂ ਇਤਨੇ ਪਦਾਰਥ ਬਖਸ਼ ਦੇਵੋ ਕਿ ਜਿਨ੍ਹਾਂ ਪਦਾਰਥਾਂ ਕਰਕੇ ਸਾਡੀ ਤ੍ਰਿਪਤੀ ਹੋ ਜਾਵੇ, ਅਸੀਂ ਅਗਾ ਜਾਈਏ, ਰੱਜ ਜਾਈਏ। ਤਾਂ ਗੁਰਦੇਵ ਸਤਿਗੁਰੂ ਸਾਹਿਬ ਜੀ ਨੇ ਸਮਝਾਉਣਾ ਕੀਤਾ ਹੈ ਕਿ ਹੇ ਗੁਰੂ ਕੇ ਸਿੱਖੋ, ਇਹ ਸੰਸਾਰ ਦੇ ਲੋਕੋ, ਬਖਿਆ ਪਦਾਰਥਾਂ ਕਰਕੇ ਕਿਸੇ ਦੀ ਵੀ ਤ੍ਰਿਪਤੀ ਨਹੀਂ ਹੋਈ ਹੈ। ਉਹ ਜਿਵੇਂ ਕਿਰਪਾਲੂ ਜੀ ਸਾਡੇ ਤੇ ਪਾਵਨ ਬਖਸ਼ ਕਰ ਰਹੇ ਹਨ, ਆਓ ਮਨ ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਧੰਨ ਸਤਿਗੁਰੂ ਸਾਹਿਬ ਸ੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਮਹਾਰਾਜ ਜਿਨ੍ਹਾਂ ਦੇ ਪਾਵਨ ਅਸਥਾਨ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੀ ਹਾਜ਼ਰੀ ਭਰ ਰਹੇ ਹੋ, ਜਿਸ ਕਿਰਪਾਲੂ ਸਤਿਗੁਰੂ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਜਿਨ੍ਹਾਂ ਦੇ ਪਾਵਨ ਪਵਿੱਤਰ ਅਸਥਾਨ ਗੁਰਦੁਆਰਾ ਮੰਜੀ ਸਾਹਿਬ ਤਿਸ ਦੇ ਪਾਵਨ ਦੀਵਾਨ ਹਾਲ ਦੀ ਸੋਭਾ ਆਪ ਮਾਣ ਰਹੇ ਹੋ, ਐਸੇ ਸਤਿਗੁਰੂ ਸਾਹਿਬ ਜਿਨ੍ਹਾਂ ਨੇ ਸਾਡੇ ਤੇ ਵੱਡੇ ਪਰ ਉਪਕਾਰ ਕੀਤੇ ਹਨ, ਧੰਨ ਗੁਰਦੇਵ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜਿਨ੍ਹਾਂ ਦੀ ਪਾਵਨ ਲੱਗੀ ਗੋਦ ਦਾ ਆਨੰਦ ਮਾਣ ਰਹੇ ਹਾਂ, ਤਿੰਨਾਂ ਦੇ ਪਾਵਨ ਚਰਨਾਂ ਦਾ ਧਿਆਨ ਕਰਕੇ ਪ੍ਰੇਮ ਸਤਿਕਾਰ ਸਾਹਿਤ ਕਹੋ ਜੀ ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਧਨਾਸੁਰੀ ਮਹਲਾ ਪੰਜਵਾ ਵੱਡੇ ਵੱਡੇ ਰਾਜ ਮਿਆਰ ਘੁੰਮਣਾ।
ਧਨਾਸੁਰੀ ਰਾਜ ਦੇ ਅੰਦਰ ਸ਼ਹੀਦਾਂ ਦੇ ਸਰਤਾਜ ਸਤਿਗੁਰੂ ਪੰਜਵੇਂ ਪਾਤਸ਼ਾਹ ਧੰਨ ਸਾਹਿਬ ਸ੍ਰੀ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਬਖਸ਼ਿਸ਼ ਕਰਦੇ ਹਨ। ਇਹ ਗੁਰਸਿੱਖਾਂ ਵੇਖਣਾ ਕਰ ਵੱਡੇ ਵੱਡੇ ਰਾਜੇ ਪਰ ਘੁੰਮਣ ਨਾਮ ਵੱਡੇ ਜਿਹੜੇ ਜ਼ਿਮੀਂਦਾਰ ਹਨ, ਬਹੁਤੀਆਂ ਵੱਡੀਆਂ ਜ਼ਮੀਨਾਂ ਦੇ ਜਿਹੜੇ ਮਾਲਕ ਹਨ।
ਕੀ ਤ੍ਰਿਸ਼ਨ ਨਾ ਬੂਜੀ,
ਇਹਨਾਂ ਦੀ ਵੀ ਤ੍ਰਿਸ਼ਨਾ ਨੂੰ ਬੁੱਝੀ, ਜੇ ਕਿਤੇ ਬੁੱਝੀ ਭਾਵ ਨਾਸ ਨਹੀਂ ਹੋਈ ਇਹਨਾਂ ਦੀ, ਨਹੀਂ ਹੈ ਨਹੀਂ ਭਾਈ ਤ੍ਰਿਸ਼ਨਾ ਇਹਨਾਂ ਦੀ ਨਾਸ ਹੋਈ। ਜੇ ਯਤਨ ਕਰਕੇ ਦੇਖੀਏ ਸੰਸਾਰ ਦੇ ਵਿੱਚ ਵੱਡੇ ਵੱਡੇ ਲੋਕਾਂ ਦੇ ਇਤਿਹਾਸ ਪੜ੍ਹ ਕੇ ਦੇਖ ਲਵੋ, ਜੇ ਮਨ ਚ ਵਿਚਾਰ ਆਵੇ ਕਿ ਬਹੁਤੀ ਜਾਇਦਾਦ ਹੋਵੇਗੀ ਫਿਰ ਭਾਈ ਅਸੀਂ ਰੱਜ ਜਾਵਾਂਗੇ, ਨਹੀਂ ਕਿਸੇ ਵੀ ਤਰੀਕੇ ਦੇ ਨਾਲ ਬਹੁਤੀ ਜਾਇਦਾਦ ਪਾ ਕਰਕੇ ਵੀ ਮਨੁੱਖ ਭੁੱਖੇ ਦਾ ਭੁੱਖਾ ਹੀ ਹੈ। ਵੱਡੇ ਵੱਡੇ ਰਾਜੇ ਜਿਨ੍ਹਾਂ ਨੇ 40-40 ਗੰਜ ਸੋਨੇ ਦੇ ਜੋੜ ਲਏ, ਉਹ ਵੀ ਔੜਕ ਭੁੱਖੇ ਹੀ ਦਿਸੇ ਨੇ ਸੰਸਾਰ ਦੇ ਵਿੱਚ, ਇਹ ਕਥਾ ਆਉਂਦੀ ਹੈ। ਸੋ ਜਿਹੜੇ ਮਹਾਤਮਾ ਹੋਏ ਨੇ ਸੈਯਦ ਸੰਤ ਪ੍ਰਿਥੀਪਾਲ ਸਿੰਘ ਜੀ, ਜਿਨ੍ਹਾਂ ਨੇ ਸਤਿਗੁਰੂ ਸਾਹਿਬ ਜੀ ਦੇ ਪਾਵਨ ਇਤਿਹਾਸ ਬਾਬੇ ਦੀ ਮੱਕਾ ਫੇਰੀ ਜਿਹੜੀ ਹੈ ਲਿਖਣਾ ਕੀਤੀ ਹੈ ਪੁਸਤਕ, ਉਸ ਦੇ ਵਿੱਚ ਉਹ ਜ਼ਿਕਰ ਕਰਦੇ ਹਨ ਕਿ ਮੱਕੇ ਤੇ ਮਦੀਨੇ ਤੇ ਗੁਰਦੇਵ ਧੰਨ ਗੁਰੂ ਨਾਨਕ ਦੇ ਮਹਾਰਾਜ ਸਾਹਿਬ ਆਪਣੇ ਪਾਵਨ ਦਰਸ਼ਨ ਬਖਸ਼ ਕਰਕੇ ਜਦੋਂ ਇੱਥੋਂ ਗਾਹ ਤੁਰੇ ਹਨ, ਅੱਗੇ ਕਕਾ ਸ਼ਹਿਰ ਦੇ ਵਿੱਚ ਜਾ ਕਰਕੇ ਸਤਿਗੁਰੂ ਸਾਹਿਬ ਜੀ ਨੇ ਵਾਸ ਕੀਤਾ ਹੈ। ਇੱਥੇ ਮੇਰੇ ਕਿਰਪਾਲੂ ਜੀ ਨੇ ਅਰਬੀ ਭਾਸ਼ਾ ਵਿੱਚ ਪਾਵਨ ਗੁਰਬਾਣੀ ਦਾ ਕੀਰਤਨ ਕੀਤਾ ਹੈ। ਇੱਥੋਂ ਦਾ ਇੱਕ ਮਹਾਤਮਾ ਪੀਰ ਜਿਸ ਦਾ ਨਾਮ ਜਲਾਲ ਆਉਂਦਾ ਹੈ, ਉਸਨੇ ਗੁਰਦੇਵ ਜੀ ਦੇ ਆਣ ਕਰਕੇ ਦਰਸ਼ਨ ਦੀਦਾਰ ਕੀਤੇ, ਕੀਰਤਨ ਸੁਣ ਕਰਕੇ ਨਿਹਾਲ ਹੋਇਆ, ਬੇਨਤੀ ਕੀਤੀ, ਮਹਾਰਾਜ ਆਪ ਜੀ ਨੇ ਬੜੀ ਕਿਰਪਾ ਕੀਤੀ ਹੈ, ਇਸ ਸ਼ਹਿਰ ਨੂੰ ਆਣ ਕਰਕੇ ਭਾਗ ਲਾਏ ਹਨ। ਗੁਰਦੇਵ ਜੀ ਇੱਥੇ ਆਏ ਹੋ, ਆਪ ਕਿਰਪਾ ਕਰੋ, ਇੱਥੋਂ ਦਾ ਜਿਹੜਾ ਬਾਦਸ਼ਾਹ ਹੈ ਜਿਸ ਦਾ ਨਾਮ ਕਾਰੂ ਮਦੀਹ ਕਰਕੇ ਆਉਂਦਾ ਹੈ, ਮਹਾਰਾਜ ਉਹ ਮੇਰਾ ਚੇਲਾ ਹੈ ਪਰ ਉਹਦਾ ਸੁਭਾਅ ਬੜਾ ਪਾਪੀ ਹੈ, ਮੇਰੇ ਪਾਸੋਂ ਉਪਦੇਸ਼ ਪ੍ਰਾਪਤ ਕਰਕੇ ਵੀ ਉਹਦੀ ਤ੍ਰਿਸ਼ਨਾ ਨਾਸ ਨਹੀਂ ਹੁੰਦੀ। ਮਹਾਰਾਜ ਗਰੀਬਾਂ ਦੇ ਉੱਤੇ ਫਿਰ ਇਸੇ ਤਰੀਕੇ ਨਾਲ ਮਜ਼ਲੂਮਾਂ ਦੇ ਉੱਤੇ ਬੜਾ ਜ਼ਿਆਦਾ ਜ਼ੁਲਮ ਕਰ ਕਰਕੇ ਉਸਨੇ 40 ਗੰਜ ਸੋਨੇ ਦੇ ਜੋੜ ਰੱਖੇ ਹਨ, ਆਪ ਕਿਰਪਾ ਕਰਕੇ ਉਸ ਨੂੰ ਉਪਦੇਸ਼ ਦੇਹੋ। ਇੱਥੇ ਦੋ ਤਰੀਕਿਆਂ ਦੇ ਨਾਲ ਕਥਾ ਗੁਰਸਿੱਖਾਂ ਨੇ ਲਿਖੀ ਹੈ। ਸੈਯਦ ਪ੍ਰਿਥੀਪਾਲ ਸਿੰਘ ਜੀ ਤੇ ਲਿਖਦੇ ਨੇ ਕਿ ਇਹ ਜਲਾਲ ਜੋ ਪੀਰ ਜਲਾਲ ਹੈ ਇਹ ਆਪ ਜਾ ਕਰਕੇ ਤੇ ਉਸ ਕੌਰੂ ਬਾਦਸ਼ਾਹ ਨੂੰ ਨਾਲ ਲੈ ਕਰਕੇ ਆਇਆ, ਜਿਹੜੀ ਕੌਰੂ ਬਾਦਸ਼ਾਹ ਦੀ ਜਿਹੜੀ ਕਥਾ ਆਉਂਦੀ ਹੈ। ਕਈ ਵਾਰ ਫਿਰ ਸਿੱਖਾਂ ਨੇ ਇਸ ਨੂੰ ਵਲਾਇਤ ਦੇਸ਼ ਦੀ ਕਥਾ ਲਿਖਿਆ ਕਿ ਵਲਾਇਤ ਦੇਸ਼ ਜਦੋਂ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਪਹੁੰਚੇ ਹਨ। ਕੋਈ ਇਹ ਕਿਸੇ ਨੇ ਇਹ ਲਿਖਿਆ ਹੈ ਕਿ ਇਹ ਰੋਮ ਸ਼ਹਿਰ ਵਿੱਚ ਰਹਿੰਦਾ ਸੀ ਇਟਲੀ ਦੇ, ਉੱਥੇ ਜਾ ਕਰਕੇ ਗੁਰੂ ਸਾਹਿਬ ਜੀ ਨੇ ਦਰਸ਼ਨ ਦਿੱਤੇ ਹਨ। ਪਰ ਸੈਯਦ ਪ੍ਰਿਥੀਪਾਲ ਸਿੰਘ ਜੀ ਨੇ ਇੱਕ ਕਏ ਨਾਮ ਦੇ ਸ਼ਹਿਰ ਦਾ ਜ਼ਿਕਰ ਕੀਤਾ ਕਿ ਉੱਥੇ ਸਤਿਗੁਰੂ ਸਾਹਿਬ ਜੀ ਗਏ, ਇਹਦਾ ਪੀਰ ਹੀ ਇਹਨੂੰ ਨਾਲ ਲੈ ਕਰਕੇ ਆਇਆ ਹੈ। ਜਦੋਂ ਸਤਿਗੁਰੂ ਸਾਹਿਬ ਜੀ ਦੇ ਆਣ ਕਰਕੇ ਦਰਸ਼ਨ ਕੀਤੇ ਹਨ, ਕੁਝ ਕੁ ਵਿਦਵਾਨ ਲਿਖਦੇ ਨੇ ਕਿ ਗੁਰਦੇਵ ਸਤਿਗੁਰੂ ਸਾਹਿਬ ਜੀ ਇੱਕ ਥੇ ਤੇ ਬੈਠੇ ਹੋਏ ਸਨ ਤੇ ਉੱਥੋਂ ਠੀਕਰੀਆਂ ਇਕੱਠੀਆਂ ਕਰਨ ਲੱਗੇ ਨੇ। ਠੀਕਰੀਆਂ ਇਕੱਠੀਆਂ ਕਰਦਿਆਂ ਵੇਖ ਕਰਕੇ ਪੁੱਛਣ ਲੱਗਾ, ਕਹਿੰਦਾ ਇਹ ਕੀ ਕਰਦੇ ਹੋ? ਮਹਾਰਾਜ ਕਹਿੰਦੇ ਭਾਈ ਅੱਗੇ ਦਾ ਪ੍ਰਬੰਧ ਕਰਦੇ। ਅੱਗੇ ਦਾ ਮਹਾਤਮਾ ਜੀ, ਇਹ ਜਿਹੜੀਆਂ ਠੀਕਰੀਆਂ ਨੇ ਇਹ ਅੱਗੇ ਕਿੱਥੇ ਲੈ ਕਰਕੇ ਜਾਵੋਗੇ? ਕਹਿੰਦੇ ਭਾਈ ਜਦੋਂ ਅਸੀਂ ਪ੍ਰਲੋਕ ਚ ਗਏ ਤੇ ਉਦੋਂ ਇਹ ਸਾਡੇ ਕੰਮ ਆਉਣਗੀਆਂ। ਹੱਸ ਪਿਆ ਇਹ ਰਾਜਾ ਬਾਦਸ਼ਾਹ ਕਾਰੂ, ਕਹਿਣ ਲੱਗਾ ਜੀ ਅੱਗੇ ਪ੍ਰਲੋਕ ਦੇ ਵਿੱਚ ਤੇ ਸੂਈ ਵੀ ਨਹੀਂ ਜਾਣੀ, ਸੂਈ ਵੀ ਇਹ ਠੀਕਰੀਆਂ ਦੀ ਝੋਲੀ ਤੁਹਾਡੀ ਕਿਵੇਂ ਚਲੇ ਜਾਵੇਗੀ? ਧੰਨ ਸਤਿਗੁਰੂ ਗੁਰਦੇਵ, ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ। ਕਹਿਣ ਲੱਗੇ ਉਹ ਕੌੜੂ, ਫਿਰ ਜਿਹੜੇ ਤੂੰ 40 ਗੰਜ ਗਰੀਬਾਂ ਨੂੰ ਮਾਰ ਕਰਕੇ, ਮਰਿਆ ਹੋਇਆਂ ਦੇ ਮੂੰਹ ਚੋਂ ਸੋਨਾ ਕਢਾ ਕਰਕੇ ਜਿਹੜੇ ਜੋੜੇ ਨੇ, ਉਹ ਭਲਾ ਕਿੱਥੇ ਲੈ ਕਰਕੇ ਜਾਵੇਗਾ? ਉਹ ਵੀ ਸਾਰੇ ਦੇ ਸਾਰੇ ਇੱਥੇ ਰਹਿ ਜਾਣੇ ਨਾ, ਵਿਚਾਰ ਕਰ ਜੇ ਸਾਡੀ ਸੂਈ ਨਹੀਂ ਜਾਂਦੀ। ਪਰ ਸੈਯਦ ਪ੍ਰਿਥੀਪਾਲ ਸਿੰਘ ਜੀ ਨੇ ਲਿਖਿਆ ਕਿ ਸਤਿਗੁਰੂ ਸਾਹਿਬ ਜੀ ਦੇ ਪਾਸ ਆਉਣੇ ਤੇ ਕੋਲ ਸੂਈ ਦਿੱਤੀ ਸੀ ਕਿ ਅਸੀਂ ਤੇਰੇ ਪਾਸੋਂ ਪ੍ਰਲੋਕ ਲਵਾਂਗੇ। ਉਦੋਂ ਵੀ ਉਹਨੇ ਇਹ ਬਚਨ ਕੀਤੇ ਸਨ ਕਿ ਇਹ ਨਹੀਂ ਜਾਣੀ ਜੀ, ਰਹੋ ਵਿਚਾਰ। ਇਹ ਇਸ ਤਰੀਕੇ ਦੇ ਨਾਲ ਸਤਿਗੁਰੂ ਸਾਹਿਬ ਜੀ ਦੇ ਨਾਲ ਵਾਰਤਾ ਹੋਈ। ਇਵੇਂ ਦੇਖੋ ਜਿਹਨਾਂ 40 ਗੰਜ ਸੋਨੇ ਦੇ ਜੋੜ ਲਏ ਨੇ, ਉਹਨਾਂ ਦੀ ਵੀ ਤ੍ਰਿਸ਼ਨਾ ਜਿਹੜੀ ਭੁੱਖ ਅਜੇ ਨਾਸ ਨਹੀਂ ਹੋਈ। ਫਿਰ ਇਸੇ ਤਰੀਕੇ ਦੇ ਨਾਲ ਗੁਰੂ ਕੀ ਬਾਣੀ ਚ ਕਥਾ ਆਉਂਦੀ ਹੈ, ਸੋ ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਜਿਨ੍ਹਾਂ ਦੇ ਪਾਸ ਭਾਈ ਵੇਖੋ ਕਿਸੇ ਦੇ ਕੋਲ ਕੁਝ ਮਨ, ਕੁਝ ਇਸ ਤਰੀਕੇ ਦੇ ਨਾਲ ਜਾਂ ਕੁਝ ਤੋੜੇ ਸੋਨਾ ਪਿਆ ਹੋਵੇ, ਕਿਲੋ ਤੋਂ ਦੂਰ ਦੀ ਗੱਲ ਹੈ, ਉਹ ਹੀ ਮਾਵਿਆਂ ਨਹੀਂ ਰਹਿੰਦਾ। ਕਹਿੰਦਾ ਮੈਂ ਬੜਾ ਵੱਡਾ ਸ਼ਾਹੂਕਾਰ ਬਣ ਗਿਆ ਹਾਂ, ਭਾਵੇਂ ਹੋਰ ਅਨੇਕਾਂ ਉਸਨੂੰ ਅੱਗੇ ਤੁੰਗਾ ਤੁੰਗਾ ਵਧਾਉਣ ਦਾ ਯਤਨ ਕਰਦਾ ਹੈ, ਪਰ ਜਿਹਦੇ ਪਾਸ ਸੋਨੇ ਦਾ ਕਿਲਾ ਹੋਵੇ, ਸੋਨੇ ਦਾ ਕਿਲਾ, ਸਾਰੀ ਨਗਰੀ ਸੋਨੇ ਦੀ ਜਿਹਦੇ ਪਾਸ ਹੋਵੇ, ਉਹਨੂੰ ਵੀ ਗੁਰੂ ਕੀ ਬਾਣੀ ਨੇ ਊਰਖ ਮੂਰਖ ਹੀ ਲਿਖਿਆ, ਮੂਰਖ ਹੀ। ਕਹਿੰਦੇ ਲੰਕਾਗੜ੍ਹ ਸੋਨੇ ਕਾ ਭਇਆ, ਮੂਰਖ ਰਾਵਣ ਕਿਆ ਲੈ ਗਿਆ। ਉਹ ਮੂਰਖ ਇੱਥੋਂ ਅਖਵਾ ਕਰਕੇ ਗਏ, ਇਸ ਕਰਕੇ ਗੁਰਦੇਵ ਕਹਿੰਦੇ ਐਵੇਂ ਯਤਨ ਨਾ ਕਰੇ, ਵਿਖਿਆ ਪਦਾਰਥਾ ਕਰਕੇ ਤ੍ਰਿਸ਼ਨਾ ਨਹੀਂ ਬੁੱਝ ਸਕਦੇ। ਵੇਖ ਵੱਡੇ ਵੱਡੇ ਰਾਜੇ ਜਿਹੜੇ ਸਨ, ਉਹਨਾਂ ਦੀ ਵੀ ਤ੍ਰਿਸ਼ਨਾ ਨਹੀਂ ਨਾ ਬੁੱਝੀ। ਸਿਕੰਦਰ ਲੋਧੀ ਵਰਗੇ ਜਿਨ੍ਹਾਂ ਨੇ ਪੂਰੇ ਸੰਸਾਰ ਨੂੰ ਜਿੱਤਣ ਦਾ ਦਾਅਵਾ ਕਰਨ ਵਾਲੇ ਜਿਹੜੇ ਸਨ, ਵੇਖ ਇਹਨਾਂ ਲੋਕਾਂ ਨੂੰ ਮਾਰਨ ਵਿੱਚ ਇੰਨਾ ਵਿਅਸਤ ਹੋ ਗਿਆ, ਇੰਨੀ ਭੁੱਖ ਵੱਧਦੀ ਗਈ ਵੱਧਦੀ ਗਈ। ਔਰਕ ਆਪਣੇ ਮਹਿਲਾਂ ਦੇ ਵਿੱਚ ਵਾਪਸ ਜਦੋਂ ਮੁੜਿਆ, ਇਹੋ ਹੀ ਯਤਨ ਇਹਨਾਂ, ਕਦੀ ਕੋਈ ਦਿਨ ਆਵੇਗਾ, ਬਹੁਤਾ ਯਤਨ ਕਿਉਂ ਕਰਦੇ ਹਾਂ, ਬਹੁਤਾ ਧਨ ਜੋੜਨ ਦਾ, ਕਿ ਕੋਈ ਦਿਹਾੜਾ ਐਸਾ ਆਵੇਗਾ ਜਿੱਦਣ ਅਸੀਂ ਬਹਿ ਕਰਕੇ ਖਾਵਾਂਗੇ, ਬਹਿ ਕਰਕੇ ਫਿਰ ਐਸ਼ ਕਰਾਂਗੇ। ਇਹੋ ਵਿਚਾਰ ਕਰਕੇ ਬਹੁਤਾ ਧਨ ਪਾਪਾਂ ਕਰਕੇ ਜੋੜਨ ਦਾ ਯਤਨ ਕਰਦੇ ਹਾਂ, ਕਿਉਂ ਪਾਪਾਂ ਬਾਝੋਂ ਹੋਵੇ ਨਾ ਹੀ ਮੋਇਆ ਸਾਥ ਨਾ ਜਾਈ। ਇਹ ਜਿਹੜੀ ਮਾਇਆ ਹੈ, ਪਾਪਾਂ ਤੋਂ ਬਿਨਾਂ ਤੇ ਕਦੀ ਵੀ ਇਕੱਤਰ ਹੋ ਹੀ ਨਹੀਂ ਸਕਦੀ, ਬਹੁਤ ਤੋਂ ਜਿੰਨੇ ਵੱਡੇ ਪਾਪ ਉਨੀ ਜ਼ਿਆਦਾ ਮਾਇਆ। ਸੋ ਪਾਪਾਂ ਦੇ ਨਾਲ ਭਾਵੇਂ ਪ੍ਰਾਪਤ ਹੋ ਵੀ ਗਈ, ਪਰ ਵੇਖ ਸਿਕੰਦਰ ਲੋਧੀ ਵਰਗਿਆਂ ਦੀ ਵੀ ਔੜਕ ਆਪਣੇ ਘਰ ਲਾਸ਼ ਹੀ ਪਹੁੰਚੀ, ਉਹ ਲਾਸ਼ ਮਰ ਕੇ ਹੀ ਆਪਣੇ ਘਰ ਪਹੁੰਚੇ ਨੇ। ਜਦੋਂ ਜਨਾਜੇ ਦੀ ਵਾਰੀ ਆਈ, ਉਦੋਂ ਆਖਿਆ ਜਦੋਂ ਮਰਨ ਲੱਗਾ, ਆਪਣੇ ਅਹਲਕਾਰਾਂ ਨੂੰ ਆਵਾਜ਼ ਦੇ ਕੇ ਆਖਿਆ, ਕਹਿਣ ਲੱਗਾ ਜਦੋਂ ਮੈਂ ਜਾਵਾਂਗਾ ਇਸ ਜਹਾਨ ਤੋਂ, ਮੇਰਾ ਜਨਾਜ਼ਾ ਲੈ ਕਰਕੇ, ਜਿਹਨੂੰ ਆਪਾਂ ਕਹਿੰਦੇ ਅਰਥੀ, ਜਦੋਂ ਅਰਥੀ ਲੈ ਕਰਕੇ ਚੱਲੋਗੇ, ਮੇਰੇ ਹੱਥ ਤੇ ਪੈਰ ਮੇਰੇ ਖਫਣ ਚੋਂ ਬਾਹਰ ਕੱਢ ਦਿਆ ਜੇ। ਪੁੱਛਿਆ ਉਸ ਸਮੇਂ, ਕਹਿਣ ਲੱਗੇ ਜੀ ਇਹਦੇ ਨਾਲ ਕੀ ਹੋਵੇਗਾ? ਕਹਿੰਦਾ ਦੁਨੀਆਂ ਦੇ ਲੋਕਾਂ ਨੂੰ ਪਤਾ ਲੱਗੇ, ਏਡਾ ਵੱਡਾ ਬਾਦਸ਼ਾਹ ਜਿਹਨੇ ਬੜੇ ਮੁਲਕਾਂ ਨੂੰ ਜਿੱਤਿਆ, ਉਹ ਵੀ ਸੰਸਾਰ ਤੋਂ ਖਾਲੀ ਹੱਥ ਹੀ ਗਿਆ, ਖਾਲੀ ਹੱਥ, ਉਹਦੇ ਪੱਲੇ ਵੀ ਕੱਖ ਨਹੀਂ ਪਿਆ। ਇਸ ਕਰਕੇ ਗੁਰਦੇਵ ਸਮਝਾਉਂਦੇ ਨੇ, ਗੁਰੂ ਕਾ ਸਿੱਖਾ ਵੱਡੇ ਵੱਡੇ ਰਾਜੇ ਵੀ, ਫਿਰ ਇਸੇ ਤਰੀਕੇ ਨਾਲ ਭੂਮਣ ਜ਼ਿਮੀਦਾਰ ਵੀ ਜਿਹੜੇ ਵੱਡੇ ਵੱਡੇ ਨੇ, ਉਹਨਾਂ ਦੀ ਵੀ ਤ੍ਰਿਸ਼ਨਾ ਬੁੱਝੀ ਨਹੀਂ ਹੈ, ਨਾਸ਼ ਨਹੀਂ ਹੋਈ। ਜਿੰਨੀਆਂ ਮਰਜ਼ੀ ਵੱਡੀਆਂ ਜਾਇਦਾਦਾਂ ਬਣਾ ਲਈਆਂ ਨੇ, ਫਿਰ ਵੀ ਆਗਾਹ ਤੋਂ ਆਗਾਹ ਗਰੀਬਾਂ ਦੀਆਂ ਧਰਤੀਆਂ ਤੇ ਜ਼ਮੀਨਾਂ ਤੇ ਕਬਜ਼ਾ ਕਰਕੇ ਆਪਣੇ ਆਪ ਨੂੰ ਸ਼ਾਹੂਕਾਰ ਤੇ ਵੱਡੇ ਜ਼ਿਮੀਦਾਰ ਖਵਾਉਣਾ ਚਾਹੁੰਦੇ ਨੇ। ਤ੍ਰਿਸ਼ਨਾ ਨਾਸ਼ ਨਹੀਂ ਹੋਈ ਜੀ ਕਿਸੇ ਵੀ ਤਰੀਕੇ ਨਾਲ। ਲੱਗੇ ਹੋਏ ਨੇ ਮਾਇਆ ਦੇ ਰੰਗ ਵਿੱਚ, ਜਿਵੇਂ ਮੱਧ ਸ਼ਰਾਬ ਪੀ ਕਰਕੇ ਮਸਤ ਹੋ ਜਾਂਦੇ ਨਾ ਮਨੁੱਖ, ਕਹਿੰਦੇ ਐਵੇਂ ਮਾਇਆ ਪਦਾਰਥਾਂ ਦੇ ਸਵਾਦ ਵਿੱਚ ਇਹ ਜਿਹੜੀ ਮਾਇਆ ਮੋਹਣੀ ਹੈ, ਇਹ ਮਾਇਆ ਮੋਹਣੀ ਜਿਵੇਂ ਏਤ ਭਰਮ ਭੁਲਾਇਆ, ਇਹਦੇ ਵਿੱਚ ਲੱਗੇ ਹੋਏ ਮਸਤ ਹੋਏ ਨੇ ਜਿਵੇਂ ਸ਼ਰਾਬੀ ਮਸਤ ਹੋਇਆ ਹੁੰਦਾ ਹੈ। ਜੇ
ਲੋਚਨ ਕਛੂ ਨਾ ਸੂਜੀ,
ਇਹ ਅਵਸਥਾ ਬਣ ਗਈ ਹੈ ਲੋਚਨ ਨੇਤਰਾਂ ਦੁਆਰਾ ਕੁਝ ਵੀ ਦਿਸਦਾ ਨਹੀਂ। ਜਿਹਨੂੰ ਆਪਾਂ ਪਾਵਨ ਗੁਰਬਾਣੀ ਦੇ ਫਰਮਾਨ ਮੁਤਾਬਕ ਪੜ੍ਹਦੇ ਹਾਂ ਕਿ ਭਾਈ ਮਾਇਆ ਤਾਰੀ ਅਤ ਅੰਨਾ ਬੋਲਾ, ਮਾਇਆ ਤਾਰੀ ਅੰਨਾ ਵੀ ਹੈ, ਉਹਨੂੰ ਫਿਰ ਸਾਧ ਸੰਬੰਧੀ ਰਿਸ਼ਤੇਦਾਰ ਭਾਈ ਮਿੱਤਰ ਦਿਸਦੇ ਨਹੀਂ। ਆਪਣੇ ਆਪ ਨੂੰ ਕਹਿੰਦਾ ਹੈ ਜਿਵੇਂ ਅਜੋਕੀ ਭਾਸ਼ਾ 'ਚ ਕਹਿੰਦਾ ਮੇਰਾ ਸਟੇਟਸ ਅਪ ਹੋ ਗਿਆ, ਹੁਣ ਮੈਂ ਤੁਹਾਡੇ ਨਾਲ ਆ ਲੋਅਰ ਕਲਾਸ ਵਾਲਿਆਂ ਨਾਲ ਕਿਵੇਂ ਭਾਈ ਬੈਠ ਜਾਵਾਂ, ਹੁਣ ਮੇਰਾ ਵੱਡਿਆਂ ਦੇ ਵਿੱਚ ਉੱਠਣਾ ਬੈਠਣਾ ਵੱਡਿਆਂ ਦੇ ਵਿੱਚ। ਜਿਵੇਂ ਸੰਤ ਬਾਬਾ ਕਰਤਾਰ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ ਇਸ ਬਾਬਤ ਬੜਾ ਸੁੰਦਰ ਪ੍ਰਮਾਣ ਦੇ ਕਰਕੇ ਸਮਝਾਉਂਦੇ ਨੇ, ਕਹਿੰਦੇ ਕੋਈ ਮਨੁੱਖ ਸੀ, ਉਹਦੀ ਕਿਸੇ ਉੱਚ ਅਹੁਦੇ ਤੇ ਸਰਕਾਰੀ ਨੌਕਰੀ ਲੱਗ ਗਈ, ਚੰਗੀ ਤਨਖਾਹ ਉਹਨੂੰ ਮਿਲਣੀ ਸੀ। ਉਸ ਤੋਂ ਪਹਿਲਾਂ ਉਹਨੇ ਆਪਣੇ ਘਰ ਵਿੱਚ ਪ੍ਰੋਗਰਾਮ ਕੀਤਾ ਤੇ ਸਾਰੇ ਜਿੰਨੇ ਰਿਸ਼ਤੇਦਾਰ ਭੈਣ ਭਰਾ ਸਨ ਸਾਰਿਆਂ ਨੂੰ ਸੱਦ ਲਿਆ, ਸਾਰਿਆਂ ਨੂੰ ਨਾਲੇ ਪ੍ਰਸ਼ਾਦਾ ਪਾਣੀ, ਚੰਗੀ ਸੇਵਾ ਕੀਤੀ ਤੇ ਨਾਲੇ ਕਹਿੰਦਾ ਭਰਾਵੋ ਜਿੰਨੇ ਮਿਲਣਾ ਅੱਜ ਮਿਲ ਲਵੋ, ਇਸ ਤੋਂ ਬਾਅਦ ਹੁਣ ਮੇਰੇ ਕੋਲੋਂ ਤੁਹਾਡੇ ਨਾਲ ਮਿਲਿਆ ਨਹੀਂ ਜਾਣਾ। ਹੁਣ ਅਵਸਰ ਬਣ ਗਿਆ, ਅਵਸਰ ਬਣਨ ਤੋਂ ਬਾਅਦ ਇਹ ਆਪਣਾ ਸੰਸਾਰੀ ਸੁਭਾਅ ਏ, ਰਿਸ਼ਤੇਦਾਰ ਕਿਸੇ ਨੂੰ ਕੰਮ ਪੈ ਗਿਆ, ਉਹਦੇ ਦਫ਼ਤਰ ਪਹੁੰਚੇ, ਬੜੇ ਮਨ ਦੇ ਵਿੱਚ ਉਤਸ਼ਾਹ ਸਹਿਤ ਗਏ ਨੇ ਕਿ ਸਾਡਾ ਰਿਸ਼ਤੇਦਾਰ ਸਰਕਾਰੀ ਅਫਸਰ ਏ, ਹੁਣ ਸਾਨੂੰ ਕਿਹੜਾ ਘਾਟਾ ਹੈ, ਉਹਦੇ ਪਾਸੋਂ ਜਾ ਕੇ ਕੰਮ ਕਰਾ ਲਵਾਂਗੇ। ਜਿਸ ਸਮੇਂ ਗਏ ਜਾ ਕਰਕੇ ਉਹਨੂੰ ਆਪਣਾ ਹਾਲ ਦੱਸਣਾ ਚਾਹੁੰਦੇ ਨੇ, ਉਹ ਵੇਖਦਾ ਹੀ ਨਹੀਂ ਇਹਨਾਂ ਵੱਲ, ਸੋ ਬੋਲ ਕਰਕੇ ਸੁਣਾਇਆ ਸੁਣਦਾ ਹੀ ਨਹੀਂ, ਆਖਿਰ ਖਿੱਚ ਕੇ ਤੇ ਉੱਠਣ ਲੱਗੇ, ਕਹਿਣ ਲੱਗੇ ਉਹ ਚੰਗਾ ਬੰਦਾ ਹੈ, ਨਾ ਤੂੰ ਸਾਡੀ ਸੁਣਦਾ ਨਾ ਸਾਡੇ ਵੱਲ ਵੇਖਦਾ ਹੈ। ਉਹ ਕਹਿਣ ਲੱਗਾ ਉਹ ਗੁਰੂ ਕੀ ਬਾਣੀ ਦਾ ਫਰਮਾਨ ਹੈ ਕਿ ਮਾਇਆ ਧਾਰੀ ਅਤ ਅੰਨਾ ਬੋਲਾ, ਜਿਹੜਾ ਮਾਇਆ ਧਾਰੀ ਮਨੁੱਖ ਹੁੰਦਾ ਬੋਲਾ ਵੀ ਤੇ ਅੰਨਾ ਵੀ ਹੁੰਦਾ। ਹੁਣ ਮੈਂ ਨਾ ਮੈਨੂੰ ਦਿਸਦਾ ਹੈ ਤੇ ਨਾ ਮੈਨੂੰ ਸੁਣਦਾ, ਮੈਂ ਨੀ ਤੁਹਾਨੂੰ ਜਾਣਦਾ ਤੁਸੀਂ ਕੌਣ। ਇਸ ਕਰਕੇ ਗੁਰਦੇਵ ਕਹਿੰਦੇ ਐਸੇ ਮਾਇਆ ਦੇ ਮਦ ਵਿੱਚ ਮਸਤ ਹੋਏ ਹਨ, ਇਹਨਾਂ ਨੂੰ ਲੋਚਨ ਨੇਤਰਾਂ ਦੁਆਰਾ ਕੱਖ ਵੀ ਦਿਸਦਾ ਹੀ ਨਹੀਂ, ਕੁਝ ਵੇਖਦੇ ਨਹੀਂ ਹਨ। ਜਿਵੇਂ ਸ਼ਰਾਬੀ ਮਨੁੱਖਾਂ ਦਾ ਟੱਕਰਾ ਮਾਰਦਾ ਫਿਰਦਾ ਹੈ, ਇਵੇਂ ਇਹ ਹੰਕਾਰ ਰੂਪੀ ਕੰਧ 'ਚ ਟੱਕਰਾਂ ਮਾਰਦੇ ਸੰਸਾਰ ਤੋਂ ਤੁਰ ਜਾਂਦੇ ਹਨ। ਜੇ
ਦੇਖਿਆ ਮੈਂ ਕਿ ਨਹੀਂ ਤ੍ਰਿਪਤ ਨਾ ਪਾਈ,
ਦੇਖਿਆ ਪਦਾਰਥਾਂ ਕਰਕੇ ਕਿਸੇ ਨੇ ਨੀ ਪਾਈ, ਤ੍ਰਿਪਤੀ ਨੀ ਪਾਈ, ਕੋਈ ਰਜਿਆ ਨੀ ਸੰਸਾਰ ਵਿੱਚ ਦਿਸਦਾ, ਤ੍ਰਿਸ਼ਨਾ ਵਿਰਲੇ ਹੀ ਕੀ ਬੁਝੀ ਹੈ, ਅਣਕ ਜੋਰੇ ਲਾ ਕਰੋੜੇ, ਮਨ ਨਹੀਂ ਹੋਰੇ ਪਰੇ ਪਰੇ ਹੀ ਕੁ ਲੁਝੀ ਹੋ,
ਜਿਉਂ ਪਾਵਕ ਈਦਨ ਨਹੀਂ ਭਰਾਸਾ।
ਬਖਸ਼ਿਸ਼ ਕਰਦੇ ਨੇ ਪ੍ਰਮਾਣ ਦੇ ਕੇ ਸਮਝਾਉਂਦੇ ਨੇ ਤ੍ਰਿਸ਼ਨਾ ਦੀ ਅਗਨੀ ਕੈਸੀ ਹੈ, ਜਿਵੇਂ ਪਾਵਕ ਨਾਮ ਹੈ ਅਗਨੀ ਦਾ, ਉਹਦੇ ਵਿੱਚ ਭਾਈ ਜਿੰਨੀਆਂ ਮਰਜ਼ੀ ਈਦਨ ਲੱਕੜਾਂ ਜਿਹੜੀਆਂ ਪਾਈ ਜਾਵੇ, ਜਿੰਨੇ ਮਰਜ਼ੀ ਭਾਰ ਲੱਕੜਾਂ, ਕਰੋੜਾਂ ਭਾਰ, ਕਰੋੜਾਂ ਟਨ ਲੱਕੜਾਂ ਲਿਆ ਕਰਕੇ ਅੱਗ ਵਿੱਚ ਸੁੱਟੀ ਜਾਵੇ, ਕਿਤੇ ਸ਼ਾਂਤ ਹੁੰਦੀ ਹੈ ਅੱਗ, ਕਰੋੜਾਂ ਭਾਰ ਲੱਕੜਾਂ ਨੂੰ ਸਾੜ ਕਰਕੇ ਸਵਾਹ ਕਰ ਦਿੰਦੀ ਹੈ, ਸਵਾਹ, ਕੱਖ ਨੀ ਬਚਦਾ। ਇਸੇ ਤਰੀਕੇ ਦੇ ਨਾਲ ਤ੍ਰਿਸ਼ਨਾਲੂ ਆਦਮੀ ਜਿਹੜਾ, ਤ੍ਰਿਸ਼ਨਾਲੂ ਸੁਭਾਅ ਹੈ ਜਿਸਦੇ ਅੰਦਰ, ਜਿੰਨੇ ਮਰਜ਼ੀ ਵੀ ਧਨ ਪਦਾਰਥ ਪਾਸ ਆ ਜਾਣ, ਜਿਹਦੇ ਅੰਦਰ ਤ੍ਰਿਸ਼ਨਾ ਦੀ ਅਗਨੀ ਬਲ ਰਹੀ ਹੈ, ਉਹ ਸ਼ਾਂਤ ਨਹੀਂ ਹੋ ਸਕਦੀ। ਜੀ
ਬਿਨ ਹਰਿ ਕਹਾ ਅਗਾਹੀ,
ਹਰਿ ਪਰਮੇਸ਼ਰ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਤ੍ਰਿਸ਼ਨਾਲੂ ਨਹੀਂ ਰੱਜ ਸਕਦਾ। ਇਵੇਂ ਗੁਰਮੁਖੋ, ਗੁਰਮੁਖ ਪਿਆਰੇ ਗਿਆਨੀ ਸਤਨਾਮ ਸਿੰਘ ਜੀ ਖਡੂਰ ਸਾਹਿਬ ਵਾਲੇ, ਉਹਨਾਂ ਨੇ ਇਸ ਗੁਰਬਾਣੀ ਦੀ ਪੰਕਤੀ ਦੇ ਅਰਥ ਸੋ ਇਸ ਤਰੀਕੇ ਦੇ ਨਾਲ ਵੀ ਸੰਗਤ ਨੂੰ ਸੁਣਾਏ ਹਨ ਕਿ ਭਾਈ ਬਿਨ ਹਰ ਕਹਾ ਅਗਾਹੀ, ਜਿਹੜੇ 52 ਅਰਥ ਗੁਰਮੁਖ ਵਿਦਵਾਨਾਂ ਨੇ ਕੀਤੇ ਆ ਨਾ ਹਰ ਦੇ, ਉਹਦੇ ਵਿੱਚੋਂ ਇੱਕ ਅਰਥ ਪਾਣੀ ਨਹੀਂ ਹੈ। ਕਹਿੰਦੇ ਜਿਵੇਂ ਪਾਣੀ ਦੁਆਰਾ ਜਿਹੜੀ ਅਗਲੀ ਹੈ, ਪਾਣੀ ਤੋਂ ਬਿਨਾਂ ਕਿਵੇਂ ਰੱਜ ਸਕਦੀ ਹੈ, ਜੇ ਪਾਣੀ ਨਾ ਉੱਤੇ ਪਾਇਆ ਜਾਵੇ, ਲੱਕੜਾਂ ਹੀ ਪਾਈ ਜਾਈਏ, ਭਲਾ ਈਦਨ ਲੱਕੜਾਂ ਹੀ ਸੁੱਟੀ ਜਾਈਏ ਤੇ ਵੱਧਦੀ ਜਾਵੇਗੀ, ਹੋਰ ਧਬੱਕੇ ਮਾਰ ਕਰਕੇ ਬਲੇਗੀ, ਜੇ ਪਾਣੀ ਪਾ ਦਿੱਤਾ ਜਾਵੇ ਤੇ ਸਰਬੱਜ ਜਾਵੇਗੀ। ਇਵੇਂ ਹੀ ਜਿਹੜਾ ਤ੍ਰਿਸ਼ਨਾਲੂ ਮਨੁੱਖ ਹੈ, ਜਿਹਦੇ ਹਿਰਦੇ ਵਿੱਚ ਮਾਇਆ ਰੂਪੀ ਪਦਾਰਥਾਂ ਦੀ ਅਗਨੀ ਬਲ ਰਹੀ ਹੈ, ਜੇ ਹਰੀ ਪਰਮੇਸ਼ਰ ਵਾਹਿਗੁਰੂ ਦੇ ਨਾਮ ਰੂਪੀ ਜਲ ਨੂੰ ਨਾ ਪਾਉਣਾ ਕੀਤਾ ਤੇ ਵੱਧਦੀ ਜਾਵੇਗੀ ਨਾ ਅਗਨੀ, ਅਗਾਹ ਤੋਂ ਅਗਾਹ ਇਹ ਜਿਹੜੀ ਅੱਗ ਹੈ ਮੱਚੀ ਜਾਵੇਗੀ, ਮੱਚੀ ਜਾਵੇਗੀ। ਪਰ ਜਦੋਂ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਰੂਪੀ ਪਾਣੀ ਪੈ ਜਾਵੇ, ਫਿਰ ਭਾਈ ਸ਼ਾਂਤੀ ਹੋ ਜਾਂਦੀ ਹੈ, ਫਿਰ ਸ਼ਾਂਤ ਚਿੱਤ ਹੋ ਜਾਂਦਾ ਹੈ, ਫਿਰ ਕਿਸੇ ਵੀ ਤਰੀਕੇ ਦੇ ਪਦਾਰਥ ਦੀ ਇੱਛਾ ਨਹੀਂ ਗੁਰੂ ਕੇ ਪਿਆਰਿਆਂ ਨੂੰ ਰਹਿੰਦੀ। ਜੀ ਰਾਮ ਦੇ ਕਰਕੇ ਬਖਸ਼ਿਸ਼ ਕਰਦੇ ਹਨ,
ਦਿਨ ਦਿਨ ਕਰਤ ਭੋਜਨ ਬਹੁ ਦਿਨ,
ਥੋੜਾ ਬਹੁਤਾ ਧਨ ਇਕੱਠੇ ਕਰਨ ਵਾਲਿਆਂ ਦੀ ਕਿਤੇ ਵੀ ਤ੍ਰਿਸ਼ਨਾ ਨਹੀਂ ਬੁੱਝਦੀ। ਪਰ ਮਹਾਰਾਜ ਅਸੀਂ ਤੇ ਖਾਣ ਪੀਣ ਤੱਕ ਸੀਮਤ ਹਾਂ, ਖਾਣ ਪੀਣ ਤੱਕ। ਅਸੀਂ ਤੇ ਇਹ ਕਹਿੰਦੇ ਖੁੱਲਾ ਖਾਣ ਪੀਣ ਨੂੰ ਮਿਲੇ, ਚੰਗੇ ਪਦਾਰਥ ਮਿਲ ਜਾਇਆ ਕਰਨ ਮਹਾਰਾਜ, ਟੈਮ ਨਾਲ ਉੱਠਦਿਆਂ ਨੂੰ ਚੰਗੀਆਂ ਚੀਜ਼ਾਂ ਵਸਤੂਆਂ ਮਿਲ ਜਾਣ। ਸੋ ਗੁਰਦੇਵ ਕਹਿੰਦੇ ਭਾਈ ਦਿਨ ਦਿਨ ਕਰਤ ਭੋਜਨ ਬਹੁ ਬਿੰਗਣ, ਦਿਨ ਦਿਨ ਪ੍ਰਤੀ ਹਰ ਰੋਜ਼ ਅਨੇਕ ਤਰੀਕਿਆਂ ਦੇ ਯਤਨ ਕਰਦਾ ਹੈ। ਕਦੀ ਟੀ ਪਾਰਟੀਆਂ ਰੱਖ ਲਈਆਂ, ਕਦੀ ਇਸੇ ਤਰੀਕੇ ਨਾਲ ਜੀ ਇੱਕ ਟੀ ਪਾਰਟੀ ਤੇ ਚੱਲੇ, ਅਨੇਕ ਤਰੀਕਿਆਂ ਦੇ ਸਿਆਪੇ ਗਲ ਚ ਪਾਲੇ, ਕੇਵਲ ਜ਼ਬਾਨ ਦੇ ਸਵਾਦ ਕਰਕੇ 36 ਪ੍ਰਕਾਰ ਦੇ ਪਦਾਰਥ ਖਾ ਕਰਕੇ ਤੇ ਗੰਦਗੀ ਦੇ ਢੇਰ ਲਾ ਦਿੱਤੇ, ਗੰਦਗੀ ਦੇ ਢੇਰ। ਫਿਰ ਵੀ ਕਹਿੰਦੇ ਇੰਨਾ ਕੁਝ ਖਾਂਦਿਆਂ ਹੋਇਆਂ ਵੀ ਕਦੀ ਸਲੂਣੇ ਖਾਂਦਾ, ਕਹਿੰਦਾ ਸਲੂਣੇ ਲਿਆ ਕਰਕੇ ਦਵੋ, ਜਦੋਂ ਸਲੂਣੇ ਖਾ ਲਏ ਫਿਰ ਕਹਿੰਦਾ ਹੁਣ ਇਵੇਂ ਕਰੋ, ਥੋੜਾ ਜਿਹਾ ਮਿੱਠਾ ਲੈ ਆਵੋ ਜੇ ਹੋ ਸਕਦਾ। ਇਸੇ ਅਸਥਾਨ ਤੋਂ ਦਾਸ ਨੇ ਪੰਥ ਦੇ ਮਹਾਨ ਵਿਦਵਾਨ ਪੰਥ ਰੰਤਨ ਸੰਤ ਸਿੰਘ ਜੀ ਮਸਕੀਨ ਮਹਾਂਪੁਰਖਾਂ ਦੇ ਪਾਸੋਂ ਕਥਾ ਸੁਣੀ ਸੀ ਕਿ ਸਿੱਖੋ, ਕੇਵਲ ਪਹਿਲੀ ਵਿਰਾਹੀ ਦਾ ਹੀ ਸਵਾਦ ਕਰਕੇ ਮਨੁੱਖ ਇੰਨੇ ਯਤਨ ਕਰਦਾ ਫਿਰਦਾ, ਪਹਿਲੀ ਵਿਰਾਹੀ ਦਾ ਜਿਹੜੀ ਪਹਿਲੀ ਬੁਰਕੀ ਮੂੰਹ ਚ ਤੋੜ ਕੇ ਪਾਉਂਦਾ ਉਹਦਾ ਹੀ ਸਵਾਦ ਆਇਆ ਨਾ। ਕਹਿੰਦਾ ਸਲੂਣਾ ਲੈ ਕਰਕੇ ਆਓ, ਕਹਿੰਦੇ ਖਾਂਦਿਆਂ ਖਾਂਦਿਆਂ ਅਖੀਰਲੀ ਬੁਰਕੀ ਦਾ ਸਵਾਦ ਪਤਾ ਹੀ ਨਹੀਂ ਰਹਿੰਦਾ। ਕਹਿੰਦਾ ਹੈ ਤੇ ਬੜਾ ਸਵਾਦ ਸੀ ਪਰ ਹੁਣ ਨਹੀਂ ਲੱਗਦਾ। ਕਹਿੰਦੇ ਇੱਕ ਨਿੱਕੇ ਜਿਹੇ ਸਵਾਦ ਕਰਕੇ ਅਨੇਕਾਂ ਤਰੀਕਿਆਂ ਦੇ ਪਦਾਰਥ ਛਕੇ ਤੇ ਭਾਵੇਂ ਸਹੀ ਜੀ
ਕੀ ਨਿਸ਼ਾਨਾ ਭੁੱਖਾ,
ਉਹਨਾਂ ਦੀ ਭੁੱਖ ਨਹੀਂ ਮਿਟੀ। ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਪੁਰੀਆਂ ਭਾਰ। ਵੇਖੋ ਭੁੱਖਿਆਂ ਦੀ ਭੁੱਖ ਤੇ ਕਿਸੇ ਵੀ ਤਰੀਕੇ ਦੇ ਨਾਲ ਕਹਿੰਦੇ 36 ਪ੍ਰਕਾਰ ਦੇ ਪਦਾਰਥ ਖਾ ਕਰਕੇ ਵੀ ਮਨੁੱਖ ਫਿਰ ਭੁੱਖੇ ਦਾ ਭੁੱਖਾ ਹੀ ਰਹਿ ਗਿਆ। ਅਨੇਕਾਂ ਯਤਨ ਕੀਤੇ ਇਸ ਪੇਟ ਨੂੰ ਭਰਨ ਦੇ, ਕਈਆਂ ਨੂੰ ਤੇ ਭਸਮ ਰੋਗ ਹੋ ਗਿਆ, ਭਸਮ ਰੋਗ ਖਾ ਖਾ ਕੇ ਪਦਾਰਥ। ਉਹ ਤੇ ਫਿਰ ਆ ਪਿੱਛੇ ਜੇ ਸੁਣਿਆ ਨਾ ਇੱਕ ਦੇ ਪਹਿਲੀ ਤੇ ਵੀ ਵੀਡੀਓ ਆਈ ਸੀ, ਉਹ ਸਰਕਾਰ ਨੂੰ ਅਪੀਲ ਕਰਨ ਦਿਆ ਕਿ ਮੇਰੀ ਰੋਟੀ ਦਾ ਪ੍ਰਬੰਧ ਕਰੋ, ਮੇਰੇ ਕੋਲੋਂ ਆਪ ਕਮਾਈ ਕਰਕੇ ਆਪਣਾ ਢਿੱਡ ਨਹੀਂ ਭਰਿਆ ਜਾਂਦਾ, 100-100 ਰੋਟੀ ਖਾ ਕਰਕੇ ਵੀ ਢਿੱਡ ਨਹੀਂ ਭਰਦਾ। ਇਵੇਂ 36 ਪ੍ਰਕਾਰ ਦੇ ਪਦਾਰਥ ਛੱਕ ਕਰਕੇ ਲੂਣੇ ਸਲੂਣੇ ਮਿੱਠੇ, ਸੋ ਇਸ ਤਰੀਕੇ ਦੇ ਭਾਈ ਪਦਾਰਥ ਛੱਕਦਿਆਂ ਵੀ ਭੁੱਖ ਨਹੀਂ ਮਿਟਦੀ ਜੀ ਕਿਸੇ ਵੀ ਤਰੀਕੇ ਨਾਲ।
ਉਦਮ ਕਰੈ ਸਵਾਨ ਕੀ ਨਿਆਈ,
ਦੇਖੋ ਪਦਾਰਥਾਂ ਦੀ ਪਕੜ ਵਿੱਚ ਹੀ ਸਵਾਨ ਦੀ ਨਿਆਈ। ਸਵਾਨ ਨਾਮ ਹੁੰਦਾ ਕੁੱਤੇ ਦਾ, ਕੁੱਤੇ ਦੀ ਨਿਆਈ ਭਾਈ ਯਤਨ ਕਰਦਾ ਹੈ। ਕੁੱਤੇ ਦਾ ਕੀ ਸੁਭਾਅ, ਕਦੀ ਕਿਸੇ ਪਾਸੇ ਨੂੰ ਚਲੇ ਗਿਆ, ਕਦੀ ਕਿਸੇ ਪਾਸੇ ਨੂੰ ਚਲੇ ਗਿਆ, ਜਿੱਥੋਂ ਬੁਰਕੀ ਪੈ ਗਈ ਉੱਥੋਂ ਚੁੱਕ ਲਈ, ਭਾਵੇਂ ਰੱਜਿਆ ਵੀ ਹੋਵੇ ਫਿਰ ਵੀ ਆਪਣੀ ਚੁੱਕ ਕੇ ਤੇ ਪਾਸੇ ਰੱਖੀ ਜਾਂਦਾ ਪਾਸੇ। ਅੱਜ ਇਹਨਾਂ ਨੇ ਪਾਲਤੂ ਰੱਖੇ ਜਾਂ ਬਾਹਰ ਤੁਰੇ ਫਿਰਦੇ ਨੇ, ਆਪਾਂ ਵੇਖਦੇ ਹਾਂ ਭਾਵੇਂ ਢਿੱਡ ਭਰਿਆ ਹੋਵੇ, ਜੇ ਕਿਸੇ ਨੇ ਰੋਟੀ ਪਾ ਦਿੱਤੀ ਤੇ ਚੁੱਕ ਕੇ ਜਾ ਕੇ ਉਹ ਵੀ ਦੱਬ ਲੈਂਦਾ ਕਿ ਮੈਂ ਇੱਥੋਂ ਪੁੱਟ ਕੇ ਖਾ ਲਵਾਂਗੇ, ਭਾਵੇਂ ਤਾਂ ਹੀ ਚੁੱਕ ਕੇ ਉੱਥੋਂ ਲੈ ਜਾਣ। ਇਵੇਂ ਕਹਿੰਦੇ ਯਤਨ ਕਰਦਾ ਸਵਾਨ ਦੀ ਨਿਆਈ।
ਚਾਰੇ ਕੁੰਟਾਂ ਕੋਖਾ,
ਦੋਵਾਂ ਕੁੰਟਾਂ ਦੇ ਵਿੱਚ ਭੱਜਾ ਫਿਰਦਾ। ਇਸ ਬਾਬਤ ਗੁਰੂ ਕੀ ਬਾਣੀ ਚ ਵੀ ਬੜੀ ਸੁੰਦਰ ਕਥਾ ਭਗਤ ਕਬੀਰ ਜੀ ਦੀ ਆਉਂਦੀ ਹੈ। ਸੋ ਪਾਵਨ ਗੁਰਬਾਣੀ ਦੇ ਵਿੱਚ ਇੱਕ ਕੋਕਰ ਨੂੰ ਮੁਖਾਤਬ ਹੋ ਕਰਕੇ ਭਗਤ ਕਬੀਰ ਜੀ ਲਿਖਦੇ ਹਨ ਕਿ ਭਾਈ ਚਾਕੀ ਚਾਟੇ ਚੂਨਾ ਖਾਏ, ਚਾਕੀ ਕਾ ਚੀਥਰਾ ਕਹਾਂ ਲੈ ਜਾਏ, ਸ਼ੀਕੇ ਉੱਪਰ ਤੇਰੀ ਬਹੁਤ ਡੀਠ, ਮਤ ਲੱਕੜੀ ਸੋਟਾ ਤੇਰੀ ਪਰੇ ਪੀਠ, ਕਹਿ ਕਬੀਰ ਭੋਗ ਭਰੇ ਕੀਨ, ਮਤ ਤੂੰ ਮਾਰੇ ਈਟ ਢੀ। ਕਹਿੰਦੇ ਵੇਖ ਆ ਚੱਕੀ ਤੋਂ ਤੂੰ ਆਟਾ ਵੀ ਖਾ ਲਿਆ ਹੈ, ਫਿਰ ਇਹਨੂੰ ਚੱਟੀ ਵੀ ਜਾਣਾ ਹੈ, ਫਿਰ ਇਹਦਾ ਚੀਥਰਾ ਜਿਹੜਾ ਇਹਨੂੰ ਚੱਕੀ ਨੂੰ ਸਾਫ਼ ਕਰਨ ਵਾਲਾ ਉਹ ਵੀ ਚੁੱਕ ਕੇ ਭੱਜਣ ਦਾ ਯਤਨ ਕਰਦਾ, ਕਿੱਥੇ ਲੈ ਜਾਵੇਗਾ। ਕਹਿੰਦੇ ਜੇ ਕਿਤੇ ਚੰਗੇ ਕਰਮ ਕਰੇ ਤੇ ਕੋਈ ਤੈਨੂੰ। ਸੋ ਫਿਰ ਕਹਿੰਦੇ ਸ਼ੀਕੇ ਸ਼ਿਕੂ ਦੇ ਉੱਪਰ ਵੀ ਜੇ ਚਰੋਟੀਆਂ ਪਈਆਂ ਨੇ ਉੱਥੇ ਵੀ ਨਿਗਾਹ ਲਾ ਕਰਕੇ ਤੂੰ ਬੈਠਾ ਹੋਇਆ, ਕੀ ਸਵਾਨ ਦਾ ਸੁਭਾਅ ਕੀ ਹੈ ਕੁੱਕਰ ਦਾ, ਚੱਕੀ ਵੀ ਚੱਟ ਲਈ ਆਟਾ ਵੀ ਖਾ ਲਿਆ। ਫਿਰ ਕਹਿੰਦੇ ਸ਼ਿਕੇ ਦੇ ਉੱਪਰ ਜਿਹਦੇ ਚ ਰੋਟੀਆਂ ਪਈਆਂ ਹੋਈਆਂ ਸਨ ਸ਼ਿਕੂ ਦੇ ਵਿੱਚ, ਉਹਦੇ ਤੇ ਵੀ ਨਿਗਾਹ ਰੱਖੀ ਬੈਠਾ। ਕਹਿੰਦੇ ਵੇਖ ਇਸੇ ਕਰਕੇ ਹੀ ਨਾ, ਕਹਿੰਦੇ ਤੇਰੇ ਭਾਈ ਪਿੱਠ ਤੇ ਸੋਟੀਆਂ ਵੱਜਦੀਆਂ, ਇਹੋ ਹੀ ਕਾਰਨ ਹੈ ਨਾ। ਕਹਿੰਦੇ ਕਹੋ ਕਬੀਰ ਭੋਗ ਭਲੇ ਕੀਨ, ਮਤ ਤੋਂ ਮਾਰਾ ਇਹ ਧੀਨ। ਕਹਿੰਦੇ ਜੇ ਭਲਾ ਚੰਗੇ ਕਰਮ ਕਰੇ, ਜੇ ਭਲਾ ਇਹ ਸਾਰੇ ਕੰਮ ਨਾ ਕਰੇ ਤੇ ਫਿਰ ਤੈਨੂੰ ਇੱਟਾਂ ਤੇ ਭੇਮਾ ਨਾ ਵੱਜਣ। ਇਵੇਂ ਹੀ ਸੋ ਅੰਤਰੀਵ ਅਰਥ ਵੀ ਇਹਦੇ ਗੁਰਮੁਖ ਪਿਆਰੇ ਕਰਦੇ ਨੇ ਕਿ ਵੇਖ ਭਾਈ ਤੇਰਾ ਸਵਾਨ ਵਰਗਾ ਸੁਭਾਅ ਹੋ ਗਿਆ ਹੈ, ਜਿਵੇਂ ਉਹ ਚੱਕੀ ਚੱਟਦਾ ਇਵੇਂ ਤੂੰ ਸੁਭਾਅ ਬਣਾਇਆ ਹੋਇਆ ਹੈ। ਇਹ ਜਿਹੜੀ ਪਰਮੇਸ਼ਰ ਵਾਹਿਗੁਰੂ ਨੇ ਪਦਾਰਥਾਂ ਰੂਪੀ ਚੱਕੀ ਲਾਈ ਸੀ, ਇਹਦੇ ਤੋਂ ਚੱਟਦਾ ਚੱਟਦਾ ਕਦੀ ਰੱਜਦਾ ਹੀ ਨਹੀਂ। ਫਿਰ ਇਸੇ ਤਰੀਕੇ ਨਾਲ ਸੋ جہاں پائی وراگ تو شردا دھارن کرنی سی وہ نہیں ہردے وچ کیتی الٹا پدارتھاں دی ترشنا روپی جہاں آٹا یہ کھائی جانا یہ پھر سو انیکا جتنا روپی چیتھرا چک کر کے بھجنا چاہنا ہے اس کر کے وچار کر کے ویخ جے کتے چنگے کرم کرے جے چنگے کرم کیتے ہوں گے تو تین بھگتان کی بانی چی اپدیش دے کر کے پھر گرو کی بانی چ سمجھایا سی نا جی ان سوٹیاں پیندیاں نے سانو بڑا سوٹیاں کیویں پین گئیاں وہ بھی گربانی وچ سمجھاندے ہن کہ جے پائی جے ہن نام نہ جپیا تو پھر وچار کر کے ویکھی چار پاو دے سنگ ڈونگ مک تب کیسے گن گئی ہے اٹھت بیٹھت ٹھیکا پر ہے تب کت مونڈ لکئی ہے سو جے پائی ہن نہ جپیا تو اگلا جاما جے رب نے بلدا دے دتا تو پھر اٹھدیا بہدیا ڈانگا بجنی اٹھدیا بہدیا اس کر کے کہ کبیر بھوگ پڑے کین مت کو مار ایٹ ٹیم چنگے کرم کر پرمیشر واحگرو کے نام جپن والے تین پھر اگے جا کر کے ریڑے درگہ کہا نہ
کام ونت کامی بہناری
ہوں اگے جہے کامی سبا والے پرکھ نے جنہ کا سبا ہی بنیا ہوا پرائے گھران جان کا کہتے کام ونت کامی بہناری کامی سبا والا جہاں ہے کامنا رکھ کر کے انیک طریقے کی سنسار وچردا ہے جی
پر برہ جوہنا چوکے
پرائے گھران جوہن تکن کی جڑی وہ آدت ہے پرائے گھران جا کر کے جیون گرک کرن کی جڑی آدت ہے وہ چکتی نہیں ناس نہیں ہوتی سو پاوے گھر ست والیاں سو چجے جیون والیاں بیبیاں ہون پھر بھی پرائے گھران جا کر کے متھے تے کالک تے کلنک لوا لینا ہے وڈے وڈے پائی سنسار دے وچ اندر ورگے جن دے پاس اروسی ورگیاں تے رمبا ورگیاں پائی انیکاں ہی اپشرا ہن انیکاں پریاں جنہاں نوں کہہ دیندے اپشرا ہن جن دے پاس بہت سندر سروپ والیاں وہ بھی ویکھو گوتم رکھی دے گھر جا کر کے کلنکی ہو گیا گوتم رکھی دے گھر جا کر کے گوتم نار اہلیا استری تس دیکھ اندر لبایا سگل شریر سہس تگ ہوئے تامن پچھوت آیا اس سمے گوتم رکھی نے سراہ دیتا کہندا چنگا پھر جس پگ کر کے اتنے آیا تیرے شریر تے ہزار ہی پگا ہو جان گیا ہزار ہی پھر مار سروور دے کمر پھلاں وچ جا کر کے لکیا پھر پائی اٹھے جا کر کے وہ گرو نے رام رام کا جاپ کر کے جنیاں بیائیاں فٹیاں ہوئی سن شریر وہ نیتر بنا دیتے سو ایڈے وڈے راج نو پراپت کر کے اندر ورگی پدوی نو پا کر کے پائی وکار دی اچھا نہیں ختم ہوئی وہ بھی پرائے گھران وچ جا کر کے کلنکی ہو گئے نے وڈے وڈے کنیاک کی گل کریے سو اس طریقے کے نال جیویں بدبانہ نے بھی دیکھا کامنا بابت کام بابت کہندے کام کام سب کو کہ کام نہ جانا کوئی جتنی من کی کامنا کام کہا ویسے جنیاں اچھا چکی فرد پرانیاں جڑیاں لے کر کے تریا فرد کہندے ساریاں کام دی اوستھا کام دی اوستھا پرائے گھران وچ بھی جانا پھر اس طریقے کے نال یہ بھی اچھا ہی لگی ہوئی ہے نا کہ فلانا جہاں تن شریر ہے یہ مینو مل جائے جی آ شریر مل جاوے تو پھر میری سنتشٹی ہو جاوے گی کہندے نہیں وہ بھی ایک گھر تو دوسرے گھر جا کر کے کلنکی ہوں پھرتے ہیں کلنکی لگتا ہے متھے تے کالک ہی لگ رہی ہے جی
جن پرت کر پشتاپ
پائی دن پرتی اپنے جیون نو بھی گرک کرتے ہیں تو پشچاتاپ بھی کرتے ہیں جنوں آپ پڑھتے ہیں نمک کام سواد کارن کوٹ دن سدک پاو ہے کروڑوں دن تک پھر دکھ پاؤنا پہنتا ہے پھر پشچاتاپ کرتا ہے سو کوٹ کہہ دیتا جی کروڑوں دن کیوں کہندے پائی اس کام کی اوستھا کر کے ہی پھر ویکھو وچار کر کے ٹیڈیاں جونا پراپت ہوندیاں ہن سو کنے جنماں تو بعد یہ منکھا دے ہی ملی سی پر کام کی اوستھا دے وچ ایہو جہا کریا سب کچھ ہی چھٹ گیا منکھا دے ہی تو بدل کر کے پھر 84 لاکھ جون کا گیڑا پوا دیتا نا اس کام نے اس کر کے کہندے پائی یہ تو بھی بچن کا یتن کر بنیا سوگ پدارتھاں دے ناش ہون کر کے جڑا سوگ لگتا ہے سو وہ کر کے وہ لوگ دے وچ ہی کہندے جیو جڑے سکی جا رہے ہیں ਸੋ ਸੂਕੇ ਨਾਮ ਫਿਰ ਨਾਸ਼ ਵੀ ਹੋਈ ਜਾ ਰਹੇ ਹਨ ਜੀ।
ਹਰ ਹਰ ਨਾਮ ਅਪਾਰ ਅਮੋਲਾ,
ਆਪ ਜੀ ਨੇ ਬੜੀ ਬਖਸ਼ਿਸ਼ ਕੀਤੀ ਹੈ, ਬੜੀ ਰਹਿਮਤ ਕੀਤੀ ਹੈ, ਦਿਆਲਤਾ ਕਰਕੇ ਦੱਸੋ ਅਸੀਂ ਫਿਰ ਕੀ ਕਰੀਏ। ਸੋ ਸਮਾਪਤੀ ਤੇ ਬਖਸ਼ਿਸ਼ ਕਰਦੇ ਨੇ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਦਾ ਨਾਮ ਹੈ ਨਾ ਗੁਰੂ ਕਹਿ ਸਿੱਖਾ, ਜਿਹੜਾ ਪਾਰਾਵਾਰ ਜਿਹੜਾ ਪ੍ਰਕਿਰਤੀ ਦੇ ਪਦਾਰਥਾਂ ਤੋਂ ਪਰੇ ਹੈ, ਮਹਾਰਾਜ ਫਿਰ ਕਿਹੜਾ ਪਦਾਰਥ ਛਕੀਏ ਜਿਹੜਾ ਪਦਾਰਥ ਛਕਣ ਦੇ ਨਾਲ ਸਾਡੇ ਤੇ ਕਿਰਪਾ ਹੋ ਜਾਵੇ। ਸੋ ਮਹਾਰਾਜ ਕਿਰਪਾ ਕਰਦੇ ਨੇ ਜਿਹੜਾ ਹਰੀ ਪਰਮੇਸ਼ਰ ਵਾਹਿਗੁਰੂ ਹੈ ਨਾ, ਜਿਹੜਾ ਸਾਰਿਆਂ ਦੇ ਪਾਪਾਂ ਦਾ ਹਾਰਕ ਹਰਨ ਵਾਲਾ ਹੈ, ਸਾਰਿਆਂ ਦੇ ਪਾਪਾਂ ਨੂੰ ਹਰ ਕਰਕੇ ਹਰੇ ਭਰੇ ਕਰਕੇ ਨਾਮ ਬਾਣੀ ਦੀ ਦਾਤ ਬਖਸ਼ਿਸ਼ ਕਰਨ ਵਾਲਾ ਜੋ ਪਰਮੇਸ਼ਰ ਵਾਹਿਗੁਰੂ ਹੈ, ਉਸ ਨਾਮੀ ਦੇ ਨਾਮ ਨੂੰ ਜਪਣਾ ਕਰ ਜੋ ਪ੍ਰਕਿਰਤੀ ਦੇ ਪਾਰਾਵਾਰ ਤੋਂ ਪਰੇ ਹੈ, ਅਪਾਰਾ ਹੈ, ਅਮੋਲਾ ਬਹੁਮੁੱਲਾ ਹੈ ਜੀ। ਜੋ
ਅੰਮ੍ਰਿਤ ਏਕ ਨਿਧਾਨਾ,
ਇਹਦਾ ਅੰਮ੍ਰਿਤ ਰੂਪ ਨਾਮ ਜਿਹੜਾ ਹੈ, ਨਿਧਾਨਾ ਨਖੁੱਟ ਖਜ਼ਾਨਾ ਜਿਸ ਦੇ ਪਾਸ ਹੈ, ਦੇਦਾ ਦੇ ਲੈਦੇ ਥੱਕ ਪਾਏ, ਐਸੀ ਬਖਸ਼ਿਸ਼ ਕਰਨ ਵਾਲਾ ਜੋ ਵਾਹਿਗੁਰੂ ਹੈ, ਉਹਦੇ ਨਾਮ ਨੂੰ ਜਪਣਾ ਕਰ। ਜਿਨ੍ਹਾਂ ਨੇ ਜਪਿਆ ਗੁਰੂ ਕਾ ਸਿੱਖਾ, ਉਹਨਾਂ ਤੇ ਵੱਡੀਆਂ ਬਖਸ਼ਿਸ਼ਾਂ ਹੋਈਆਂ ਹਨ ਕਿ ਜੀ
ਸੁਖ ਸਹਿਜ ਆਨੰਦ ਸੰਤਨ ਕੈ।
ਇੱਕ ਸੁਖ ਜਿਹੜਾ ਸਮੂਹ ਸੁਖਾਂ ਦਾ ਖਜ਼ਾਨਾ ਨਾ, ਪਰਮੇਸ਼ਰ ਵਾਹਿਗੁਰੂ ਦਾ ਗਿਆਨ, ਉਹ ਵੀ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਦੇ ਪਾਸ ਸਹਿਜ ਸੁਤੇ ਹੀ ਆ ਗਿਆ, ਸੁਤੇ ਹੀ, ਪਰ ਮਿਲਿਆ ਕਿੱਥੋਂ ਹੈ? ਇਹ ਜਿਹੜਾ ਆਨੰਦ ਸੀ, ਆਨੰਦ ਆਨੰਦ ਸਭ ਕੋ ਕਹਿ, ਆਨੰਦ ਗੁਰੂ ਤੇ ਜਾਣਿਆ। ਸੋ ਉਹ ਆਨੰਦ ਗੁਰੂ ਸਾਹਿਬ ਜੀ ਦੇ ਪਾਸੋਂ ਕਿੰਨਾ ਨੇ ਪ੍ਰਾਪਤ ਕਰਵਾਇਆ ਜੀ? ਪਰਮੇਸ਼ਰ ਦੇ ਪਿਆਰੇ ਸੰਤਾਂ ਨੇ। ਸੋ ਸੱਚਖੰਡ ਵਾਸੀ ਮਹਾਂਪੁਰਖ ਬਾਬਾ ਠਾਕੁਰ ਸਿੰਘ ਜੀ, ਮੁਖੀ ਦਮਦਮੀ ਟਕਸਾਲ ਮਹਾਂਪੁਰਖਾਂ ਨੇ ਇੱਕ ਗੁਰੂ ਸਿੰਘਾਂ ਨਾਲ ਬਚਨ ਕੀਤੇ, ਕਹਿਣ ਲੱਗੇ ਸਿੰਘੋ ਇਹ ਦਾਤ ਕੇਵਲ ਮਹਾਂਪੁਰਖਾਂ ਦੇ ਪਾਸੋਂ ਪ੍ਰਾਪਤ ਹੋ ਸਕਦੀ ਹੈ, ਆਨੰਦ ਦੀ ਜਿਹੜੀ ਦਾਤ ਹੈ। ਕਹਿੰਦੇ ਭਾਈ ਇੱਕ ਵਾਰੀ, ਸੋ ਜਦੋਂ ਦਾਸ ਕਹਿੰਦੇ ਮਹਾਂਪੁਰਖਾਂ ਦੀ ਸੇਵਾ ਵਿੱਚ ਹਾਜ਼ਰ ਸੀ, ਕਈ ਮਹੀਨਿਆਂ ਤੱਕ ਕਹਿੰਦੇ ਮੈਨੂੰ ਚੰਗੀ ਤਰ੍ਹਾਂ ਮਹਾਂਪੁਰਖਾਂ ਨੇ ਸੌਣ ਨਹੀਂ ਦਿੱਤਾ। ਫਿਰ ਸੇਵਾ ਵਿੱਚ ਰੱਖਣਾ ਤੇ ਨਾਲ ਬਖਸ਼ਿਸ਼ ਕੀਤੀ ਕਿ ਜਿੱਥੇ ਬਾਕੀ ਨਿਤਨੇਮ ਕਰਨਾ ਹੈ ਉੱਥੇ ਹਰ ਰੋਜ਼ 8 ਸੁਖਮਨੀ ਸਾਹਿਬ ਜੀ ਦੇ ਪਾਠ ਤੁਸੀਂ ਰੋਜ਼ਾਨਾ ਕਰਨੇ ਨੇ। ਕਹਿੰਦੇ ਇੰਨੀ ਜਦੋਂ ਕਰੜੀ ਕਾਲ ਨਾ, ਆਪ ਹੀ ਮਹਾਂਪੁਰਖਾਂ ਨੇ ਸਤਿਗੁਰੂ ਸਾਹਿਬ ਜੀ ਪਾਸੋਂ ਕਿਰਪਾ ਕਰਵਾ ਕੇ ਤੇ ਕਰਵਾ ਲਏ, ਪਰ ਕਹਿੰਦੇ ਜਿਸ ਸਮੇਂ ਫਿਰ ਕਿਰਪਾ ਕੀਤੀ, ਆਨੰਦ ਜਿਹੜਾ ਘਣਾ ਆਨੰਦ ਹੈ ਪਰਮੇਸ਼ਵਰ ਵਾਹਿਗੁਰੂ ਦੇ ਨਾਮ ਰਸ ਦਾ, ਉਹ ਸਾਨੂੰ ਪ੍ਰਾਪਤ ਕਰਵਾ ਦਿੱਤਾ। ਇਹ ਬਖਸ਼ਿਸ਼ ਕੇਵਲ ਪਰਮੇਸ਼ਰ ਦੇ ਪਿਆਰੇ ਸੰਤੀ ਕਰਵਾ ਸਕਦੇ ਨੇ, ਜਿਨ੍ਹਾਂ ਨੇ ਭਾਈ ਆਪ ਆਨੰਦ ਪ੍ਰਾਪਤ ਕੀਤਾ ਹੈ, ਜਿਨ੍ਹਾਂ ਨੇ ਆਪ ਜਿਵੇਂ ਅੰਮ੍ਰਿਤ ਪਰਮੇਸ਼ਰ ਵਾਹਿਗੁਰੂ ਜਿਹੜੇ ਕਲਗੀਧਰ ਪਿਤਾ ਸਤਿਗੁਰੂ ਸਾਹਿਬ ਜੀ ਨੇ ਜਿਹੜੀ ਅੰਮ੍ਰਿਤ ਦੀ ਦਾਤ ਬਖਸ਼ਿਸ਼ ਕੀਤੀ ਹੈ। ਵੇਖੋ ਅੰਮ੍ਰਿਤ ਵੀ ਉਹੋ ਹੀ ਛਕਾ ਸਕਦੇ ਨਾ ਸਿੰਘ, ਜਿਨ੍ਹਾਂ ਨੇ ਆਪ ਅੰਮ੍ਰਿਤ ਛਕਿਆ ਹੋਇਆ, ਜਿਵੇਂ ਆਪ ਹੀ ਨਹੀਂ ਛਕਿਆ। ਜਿਵੇਂ ਅਜੋਕੇ ਸਮੇਂ ਦੇ ਵਿੱਚ ਕਈ ਪਤਤੀ ਗਿਆਨੀ ਬਣੇ ਫਿਰਦੇ ਨੇ, ਪਤਤੀ ਜਿਹਨੂੰ ਬਿਲਕੁਲ ਦੇਸੀ ਜੀ ਭਾਸ਼ਾ ਚ ਕਹਿ ਦਈਏ ਕਿ ਆਪ ਕਹੇ ਗਈ ਨਾ ਤੇ ਗੱਲ ਕਰਨੋ ਰਹੀ ਨਾ, ਆਪ ਨਾ ਦਾੜੀ ਨਾ ਮੁੱਛ ਤੇ ਗਿਆਨ ਦਿੰਦੇ ਨੇ ਗੁਰੂ ਕੇ ਸਿੱਖਾਂ ਨੂੰ, ਪਰ ਇਹ ਨਹੀਂ ਜਾਣਦੇ ਭਾਈ ਵੇ ਮਰਿਆਦਾ ਇਹ ਪੰਥ ਦੀ, ਕੋਈ ਦੂਸਰਾ ਜਿਹੜਾ ਪਤਤ ਹੈ ਉਹ ਕਿਸੇ ਨੂੰ ਅੰਮ੍ਰਿਤ ਦੀ ਦਾਤ ਪ੍ਰਾਪਤ ਨਹੀਂ ਕਰਵਾ ਸਕਦਾ। ਅੰਮ੍ਰਿਤ ਦੀ ਦਾਤ ਤੇ ਉਹ ਹੀ ਪ੍ਰਾਪਤ ਕਰਵਾਵੇਗਾ ਨਾ ਜਿਹੜਾ ਆਪ ਅੰਮ੍ਰਿਤ ਛਕਿਆ ਹੋਇਆ, ਤੇ ਫਿਰ ਕੇਵਲ ਛਕਿਆ ਨਹੀਂ, ਜਿਹੜਾ ਪੰਜਾਂ ਕਕਾਰਾਂ ਦੀ ਰਹਿਤ ਦਾ ਧਾਰਨੀ, ਜਿਹਨੂੰ ਸੋ ਪੰਥ ਦੇ ਬੋਲੇ ਵਿੱਚ ਕਹਿੰਦੇ ਨੇ ਇਹ ਸਿੰਘ ਪਿਆਰ ਬਰ ਪਿਆਰ ਹੈ। ਪਿਆਰ ਬਰ ਪਿਆਰ ਤੋਂ ਭਾਵ ਇਹ ਨਹੀਂ ਕਿ ਇਹਨੇ ਚੋਲਾ ਚਿੱਟਾ ਪਾਇਆ ਏ, ਇਹ ਅੱਜ ਪੇਜਾਂ ਵਾਲੀ ਬੰਨ ਕੇ ਆਇਆ, ਇਹਦੇ ਟੀਵੀ ਤੇ ਟੈਲੀ ਤੇ ਕਥਾ ਆਉਣੀ ਸੀ, ਨਹੀਂ ਨਹੀਂ, ਜਿਹੜਾ ਪੰਜਾਂ ਕਕਾਰਾਂ ਦੀ ਰਹਿਤ ਵਿੱਚ ਬਿਲਕੁਲ ਪਿਆਰ ਬਰ ਪਿਆਰ ਹੈ, ਭਾਵੇਂ ਮਨ ਕਰਕੇ ਸਾਰਾ ਸੰਸਾਰ ਭੁੱਲਣ ਹਾਰ ਹੈ, ਪਰ ਜਿਹੜਾ ਸਰੀਰ ਕਰਕੇ ਬੱਜਰ ਕਰੈਤਾ ਤੋਂ ਬਚਿਆ ਹੋਇਆ ਹੈ, ਉਹ ਹੀ ਪੰਜ ਸਿੰਘ ਗੁਰੂ ਕੀ ਹਜ਼ੂਰੀ ਵਿੱਚ ਪਿਆਰ ਬਰ ਪਿਆਰ ਹੋ ਕਰਕੇ ਛੇਵਾਂ ਗ੍ਰੰਥੀ ਸਿੰਘ ਲਾ ਕਰਕੇ ਫਿਰ ਕਲਗੀਧਰ ਪਾਤਸ਼ਾਹ ਜੀ ਦੇ ਪਾਸੋਂ ਜੋ ਖੰਡੇ ਬਾਟੇ ਦੇ ਅੰਮ੍ਰਿਤ ਦੀ ਦਾਤ ਪ੍ਰਾਪਤ ਹੋਈ ਹੈ ਉਸ ਨੂੰ ਅਗਾਹ ਬਣ ਸਕਦੇ ਹਨ। ਇਵੇਂ ਭਾਈ ਜਿਹੜਾ ਘਣਾ ਆਨੰਦ ਹੈ, ਬ੍ਰਹਮਾਨੰਦ ਹੈ, ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰੇ ਜਿਹੜੇ ਸੰਤ ਹਨ ਉਹੋ ਹੀ ਦਵਾ ਸਕਦੇ ਨੇ, ਦੂਸਰੇ ਦੇ ਪਾਸ ਜਿਹੜੇ ਹੈ ਹੀ ਨਹੀਂ ਉਹ ਕਿੱਥੋਂ ਦਵਾ ਦੇਵੇਗਾ। ਜਿਸ ਆਨੰਦ ਦਾ ਜ਼ਿਕਰ ਵਿਦਵਾਨਾਂ ਨੇ ਕੀਤਾ ਗ੍ਰੰਥਾਂ ਦੇ ਵਿੱਚ ਕਿ ਵਿਸ਼ਿਆ ਆਨੰਦ ਸੰਸਾਰ ਹੈ, ਪਿੱਛੇ ਦੱਸ ਕੇ ਆਏ ਨਾ ਵਿਸ਼ਿਆਂ ਦੇ ਆਨੰਦ ਦੀ ਕਥਾ, ਭਾਵੇਂ ਖਾਣ ਦੀ ਹੈ, ਭਾਵੇਂ ਭੋਗਣ ਦੀ ਹੈ, ਭਾਵੇਂ ਪਹਿਨਣ ਦੀ ਹੈ, ਗੁਰਦੇਵ ਕਹਿੰਦੇ ਕਿਸੇ ਵਿੱਚ ਕੋਈ ਆਨੰਦ ਨਹੀਂ। ਸੋ ਇਸੇ ਤਰੀਕੇ ਨਾਲ ਵਿਦਵਾਨ ਵੀ ਜ਼ਿਕਰ ਕਰਦੇ ਨੇ, ਕਹਿੰਦੇ ਵਿਸ਼ਿਆ ਆਨੰਦ ਸੰਸਾਰ ਹੈ, ਭਜਨਾਨੰਦ ਹਰਦਾਸ ਬ੍ਰਹਮਾਨੰਦ ਜੀਵਨ ਮੁਕਤ ਭਈ ਕਾਮਨਾ ਨਾਸ। ਜਿਹੜਾ ਵਿਸ਼ਿਆਂ ਦਾ ਆਨੰਦ ਹੈ ਉਹ ਸੰਸਾਰ ਨੂੰ ਚੰਬੜਿਆ ਹੋਇਆ ਸੰਸਾਰ ਦੇ ਜੀਵਾਂ ਨੂੰ, ਪਰ ਭਜਨ ਪਰਮੇਸ਼ਰ ਵਾਹਿਗੁਰੂ ਦੇ ਭਜਨ ਦਾ ਜਿਹੜਾ ਰੰਗ ਹੈ ਨਾ, ਉਹ ਇੱਛਾ ਪਰਮੇਸ਼ਰ ਦੇ ਪਿਆਰਿਆਂ ਦੀ, ਜਿਨ੍ਹਾਂ ਨੂੰ ਆਪ ਇੱਛਾ ਹੈ ਉਹੋ ਹੀ ਦੂਸਰਿਆਂ ਦੇ ਪਾਸੋਂ ਭਜਨ ਬੰਦਗੀ ਕਰਵਾਉਣਗੇ ਨਾ। ਜਿਹਦੇ ਆਪ ਹੀ ਨਹੀਂ ਜਿਹਨੂੰ ਚਾਅ ਲੱਗਾ ਹੋਇਆ ਉਹ ਦੂਸਰੇ ਪਾਸੋਂ ਕਿਵੇਂ ਪ੍ਰੇਮਾ ਭਗਤੀ ਕਰਵਾ ਲਵੇਗਾ। ਜਿਵੇਂ ਭਾਈ ਸੰਤ ਬਾਬਾ ਜਰਨੈਲ ਸਿੰਘ ਖਾਲਸਾ ਪਿੰਡਰਾਂ ਵਾਲੇ ਮਹਾਂਪੁਰਖ, ਜੇ ਆਪ ਨਾਮ ਜਪਿਆ ਹੈ ਤਾਂ ਹੀ ਹੋਰ ਵੀ ਗੁਰਸਿੱਖ ਕਿੰਨੇ ਕੁ ਸਿੰਘਾਂ ਦੇ ਸਿਪਾਹੀ ਜ਼ਿਕਰ ਕਰੀਏ, ਭਾਈ ਗੁਰਮੁਖ ਸਿੰਘ ਜੀ ਅਭਿਆਸੀ ਮਹਾਂਪੁਰਖਾਂ ਦੇ ਪਾਸ। ਸੋ ਸਿੰਘ ਸਾਹਿਬ ਜੀ ਇਸ ਪਾਵਨ ਅਸਥਾਨ ਤੇ ਗੁਰੂ ਕੀ ਪਾਵਨ ਹਜ਼ੂਰੀ ਵਿੱਚ ਗੁਰੂ ਕੇ ਦਰਸ਼ਨ ਦੀਦਾਰ ਕਰ ਰਹੇ ਹਨ ਸਿੰਘ ਸਾਹਿਬ ਜਸਵੀਰ ਸਿੰਘ ਜੀ। ਸੋ ਰੋਡਿਆਂ ਵਾਲੇ ਤਖ਼ਤ ਸ੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਭਤੀਜੇ, ਜਿਨ੍ਹਾਂ ਮਹਾਂਪੁਰਖਾਂ ਦਾ ਬੜੇ ਸੁੰਦਰ ਜੀਵਨ ਸੁਹਿਰਦ ਸੰਤ ਖਾਲਸਾ ਚ ਲਿਖਿਆ ਹੈ ਉਹਦੇ ਵਿੱਚ ਪੜ੍ਹ ਕੇ ਦੇਖੋ। ਭਾਈ ਗੁਰਮੁਖ ਸਿੰਘ ਜੀ ਜਿਨ੍ਹਾਂ ਨੂੰ ਮਹਾਂਪੁਰਖਾਂ ਸੰਤ ਬਾਬਾ ਕਰਤਾਰ ਸਿੰਘ ਜੀ ਨੇ ਸੰਤ ਬਾਬਾ ਜਰਨੈਲ ਸਿੰਘ ਜੀ ਦੇ ਪਾਸ ਛੱਡਿਆ ਕਿ ਇਹਨਾਂ ਦੀ ਸੰਥਿਆ ਕਰਾਉਣੀ ਹੈ। ਜਿੱਥੇ ਸੰਥਿਆ ਕਰਵਾਈ ਨਾਲ ਦੇ ਨਾਲ ਜਿੱਥੇ ਆਪ ਜਪਜੀਤ ਸਾਹਿਬ ਜੀ ਦਾ ਅਭਿਆਸ ਕਰਦੇ ਸਨ ਉਹਨਾਂ ਨੂੰ ਵੀ ਕਰਨ ਲਾ ਦਿੱਤਾ ਕਿ ਭਾਈ ਸਿੱਖਾ ਮਿਰਤੇ ਧਨ ਕਰਦੀ ਤਰਪਿਤਾ ਸਤਿਗੁਰੂ ਸਾਹਿਬ ਜੀ ਨੇ ਇਹ ਪਾਵਨ ਗੁਰਬਾਣੀ ਦਾ ਜਾਪ ਕਰਨੇ ਤੇ ਬਖਸ਼ਿਸ਼ ਕੀਤੀ ਹੈ, ਤੂੰ ਵੀ ਕਰਿਆ ਕਰ ਤੇ ਉਹਨੂੰ ਵੀ ਆਨੰਦ ਅਥਾ ਘਣਾ ਆਨੰਦ ਬਖਸ਼ ਦੇਣਗੇ। ਪਰ ਜਿਹਨੂੰ ਭਾਈ ਆਪ ਹੀ ਨਹੀਂ ਆਨੰਦ ਆਇਆ ਦੂਸਰੇ ਨੂੰ ਕਿਵੇਂ ਦੇ ਦੇਵੇਗਾ। ਜਿਹੜੀ ਬੱਤੀ ਆਪ ਨਹੀਂ ਜਗ ਰਹੀ, ਜਿਵੇਂ ਭਾਈ ਇੱਕ ਤੀਲ ਹੈ ਕਿਸੇ ਦੇ ਪਾਸ ਤੇ ਉਹ ਤੀਲ ਲਾ ਕਰਕੇ ਜੇ ਮੋਮਬੱਤੀ ਬਾਲ ਲਈਏ ਤੇ ਉਹ ਹੋਰਨਾਂ ਨੂੰ ਜਲਾ ਸਕਦੀ ਹੈ, ਪਰ ਜੇ ਆਪ ਹੀ ਨਹੀਂ ਬਲ ਰਹੀ ਤੇ ਦੂਸਰੇ ਨੂੰ ਕਿਵੇਂ ਬਾਲ ਦੇਵੇਗੀ। ਇਵੇਂ ਹੀ ਇੱਕ ਓਅੰਕਾਰ ਜੋ ਵਾਹਿਗੁਰੂ ਦਾ ਪਾਵਨ ਨਾਮ ਹੈ, ਇਹ ਭਾਈ ਇਸ ਸੰਸਾਰ ਦੇ ਵਿੱਚ ਜਿਹੜੀ ਇਹ ਮਨੁੱਖਾਂ ਦੇ ਹੀ ਗੁਰਦੇਵ ਦੀ ਕਿਰਪਾ ਸਦਕਾ ਪ੍ਰਾਪਤ ਹੋਈ ਹੈ, ਇਹਦੇ ਵਿੱਚ ਗਿਆਨ ਰੂਪੀ ਜੋਤੀ ਨੂੰ ਬਾਲਣ ਵਾਲਾ ਹੈ, ਪਰ ਜਿਹਦੇ ਆਪ ਨਹੀਂ ਬਲਦੀ ਹੋਵੇਗੀ ਉਹ ਦੂਸਰੇ ਨੂੰ ਕਿਵੇਂ ਬਾਲ ਦੇਵੇਗਾ। ਸੋ ਇਸ ਕਰਕੇ ਉਹ ਗੁਰਬਾਣੀ ਸਤਿਗੁਰੂ ਸਾਹਿਬ ਜੀ ਕਹਿੰਦੇ ਨੇ ਗੁਰੂ ਕਾ ਸਿੱਖਾ ਉਹ ਜਿਹੜਾ ਭਾਈ ਘਣਾ ਆਨੰਦ ਹੈ, ਜਿਹੜਾ ਸੁਤੇ ਆਨੰਦ ਪ੍ਰਾਪਤ ਹੋਣ ਵਾਲਾ, ਉਹ ਸੰਤਾਂ ਦੇ ਪਾਸੋਂ ਪ੍ਰਾਪਤ ਹੁੰਦਾ ਹੈ। ਮਹਾਰਾਜ ਇਹ ਤੁਹਾਨੂੰ ਕਿੱਥੋਂ ਪਤਾ ਲੱਗਾ, ਤੁਸੀਂ ਕਿਵੇਂ ਜਾਣੇ ਆ ਜੀ, ਸਾਨੂੰ ਸਮਝਾਓ, ਸਾਡੀ ਸ਼ੰਕਾ ਦੂਰ ਨਹੀਂ ਹੁੰਦੀ, ਸਾਨੂੰ ਕਿਵੇਂ ਪਤਾ ਲੱਗੇਗਾ ਇਹ ਸੰਤਾਂ ਦੇ ਪਾਸੋਂ ਆਨੰਦ ਪ੍ਰਾਪਤ ਹੁੰਦਾ ਹੈ। ਤੇ ਬਖਸ਼ਿਸ਼ ਕਰਦੇ ਹਨ ਸਮਾਪਤੀ ਤੇ
ਨਾਨਕ ਗੁਰੂ ਤੇ ਜਾਣਾ।
ਭਾਈ ਇਹ ਅਸੀਂ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਜਾਣਨਾ ਕੀਤਾ ਹੈ, ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਪਾਸੋਂ, ਧੰਨ ਗੁਰੂ ਅਰਜਨ ਦੇਵ ਸਾਹਿਬ ਮਹਾਰਾਜ ਜੀ ਕਹਿੰਦੇ ਗੁਰੂ ਰਾਮਦਾਸ ਮਹਾਰਾਜ ਜੀ ਦੇ ਪਾਸੋਂ ਜਾਣਨਾ ਕੀਤਾ ਹੈ, ਉਹਨਾਂ ਨੇ ਗੁਰਦੇਵ ਗੁਰੂ ਅਮਰਦਾਸ ਮਹਾਰਾਜ ਜੀ ਸਾਹਿਬ, ਸ੍ਰੀ ਗੁਰੂ ਅੰਗਦ ਦੇਵ ਸੱਚੇ ਪਾਤਸ਼ਾਹ ਮਹਾਰਾਜ, ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਹ ਬਖਸ਼ਿਸ਼ ਕਰਕੇ ਸਮਝਾਇਆ ਕਿ ਭਾਈ ਇਹ ਜਿਹੜਾ ਆਨੰਦ ਹੈ ਨਾ ਬ੍ਰਹਮਾਨੰਦ, ਜਿਹੜਾ ਸਾਰੀਆਂ ਕਾਮਨਾ ਨੂੰ ਨਾਸ ਕਰਨ ਦੇਣ ਵਾਲਾ, ਇਹ ਪਰਮੇਸ਼ਰ ਦੇ ਪਿਆਰਿਆਂ ਦੇ ਪਾਸੋਂ ਪ੍ਰਾਪਤ ਹੋ ਸਕਦਾ, ਹੋਰ ਕਿਤੇ ਨਹੀਂ ਹੁੰਦਾ। ਸੋ ਇਹ ਘਣਾ ਆਨੰਦ ਉੱਥੋਂ ਹੀ ਮਿਲ ਸਕਦਾ, ਹੋਰ ਕਿਤੇ ਨਹੀਂ ਤੁਹਾਨੂੰ ਪ੍ਰਾਪਤ ਹੋਵੇਗਾ। ਜਿਵੇਂ ਭਗਤ ਕਬੀਰ ਜੀ ਨੇ ਵੀ ਪਰਮੇਸ਼ਰ ਵਾਹਿਗੁਰੂ ਨੇ ਕਿਹਾ, ਵਾਹਿਗੁਰੂ ਜੀ ਦੇ ਨਾਲ ਜੇ ਸਮੇਂ ਵਾਰਤਾਲਾਪ ਹੋਈ, ਭਗਤ ਜੀ ਕੀ ਚਾਹੀਦਾ, ਕਹਿੰਦੇ ਮਹਾਰਾਜ ਕੁਝ ਗੁਜ਼ਾਰੇ ਵਜ਼ਾਰੇ ਜੋਗੇ ਪਦਾਰਥ ਭੇਜ ਦਿਆ ਕਰੋ, ਭੁੱਖਿਆਂ ਦੇ ਪਾਸੋਂ ਭਗਤੀ ਨਹੀਂ ਹੁੰਦੀ। ਅੱਛਾ ਭਾਈ ਜੇ ਨਾ ਭੇਜੀਏ, ਤੇ ਕਹਿੰਦੇ ਉਸ ਸਮੇਂ ਬਚਨ ਕਰ ਦਿੱਤੇ ਸਨ, ਭੁੱਖਿਆ ਭਗਤ ਨਾ ਕੀਜੈ ਜਹ ਮਾਲਾ ਆਪਣੀ ਲੀਜੈ। ਅੱਛਾ ਭਗਤ ਜੀ, ਫਿਰ ਤੁਹਾਨੂੰ ਬ੍ਰਹਮਾਨੰਦ ਕਿੱਥੋਂ ਪ੍ਰਾਪਤ ਹੋਵੇਗਾ? ਤੇ ਇਹ ਪਿਓ ਤੇ ਪੁੱਤਰ ਦਾ ਵਾਰਤਾਲਾਪ, ਗੁਰੂ ਕੀ ਬਾਣੀ ਨੇ ਇਹ ਕਥਾ ਲਿਖੀ ਹੋਈ ਹੈ। ਗੁਰੂ ਕੀ ਬਾਣੀ ਵਿੱਚ ਕਈ ਪੁੱਛ ਲੈਂਦੇ, ਤਾਂ ਦੱਸਣ ਦਾ ਵਾਰ ਵਾਰ ਦੱਸਣ ਦਾ ਯਤਨ ਕੀਤਾ ਹੈ ਕਿ ਪੁੱਛਦੇ ਜੀ ਇਹ ਭਲਾ ਜਿਹੜੀ ਤੁਸੀਂ ਕਥਾ ਸੁਣਾਈ ਇਹ ਕਿੱਥੇ ਆਈ ਸੀ? ਇਹ ਕਥਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਚ ਲਿਖੀ ਹੈ। ਭਗਤ ਜੀ ਨੂੰ ਪੁੱਛਿਆ, ਕਹਿੰਦੇ ਫਿਰ ਜੇ ਪਦਾਰਥ ਨਾ ਦਈਏ ਤੇ ਫਿਰ ਜੇ ਭਗਤੀ ਛੱਡ ਦੇਵੋਗੇ ਤੇ ਬ੍ਰਹਮਾਨੰਦ ਕਿੱਥੋਂ ਪ੍ਰਾਪਤ ਕਰੋਗੇ? ਕਹਿੰਦੇ ਜੀ ਹਉ ਮੰਗੋ ਸੰਤਨ ਰੇਨਾ, ਮੈਂ ਨਾ ਹੀ ਕਿਸੇ ਕਾ ਦੇਣਾ। ਰੱਬਾ ਭਲਾ ਅਸੀਂ ਕਿਸੇ ਦਾ ਲਿਖਿਆ ਦੇਣਾ? ਕਿੱਡੀ ਦੇਸੀ ਭਾਸ਼ਾ, ਪਰਮੇਸ਼ਰ ਦੇ ਪਿਆਰਿਆਂ ਦੀ ਪਿਓ ਪੁੱਤਰ ਪੁੱਤਰ ਵਾਲੀ ਖੇਡ। ਪਿਤਾ ਜੀ ਲਿਖਿਆ ਦੇਣਾ ਥੋੜਾ ਕਿਸੇ ਦਾ, ਅਸੀਂ ਤੁਹਾਡੇ ਪਿਆਰਿਆਂ ਦੀ ਸ਼ਰਨ ਮੰਗ ਲਵਾਂਗੇ। ਅੱਛਾ ਕਿਉਂ, ਇਹ ਸ਼ਰਨ ਕਿਉਂ ਮੰਗ ਲਵਾਂਗੇ ਜੀ? ਹੁਣ ਜੇ ਸ਼ੰਕਾ ਆ ਜਾਵੇ ਇਹ ਸ਼ਰਨ ਵਿੱਚ ਪੈਣ ਨਾਲ ਕੀ ਹੋਵੇਗਾ? ਤਾਂ ਗੁਰਦੇਵ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਨੇ ਸਾਨੂੰ ਸਮਝਾਇਆ ਨਾ ਕਿਸੇ ਹੋਰ ਨੇ ਤੇ ਨਹੀਂ, ਕਹਿੰਦੇ ਸਾਧ ਕਾ ਸੰਗ ਨਹੀਂ ਕਛ ਕਾਲ, ਦਰਸ਼ਨ ਭੇਟਤ ਹੋਤ ਨਿਹਾਲ। ਇਹ ਗੁਰਦੇਵ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਸਮਝਾਇਆ ਹੈ, ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਸਮਝਾ ਰਹੇ ਹਨ। ਇਹ ਇਹਨਾਂ ਦੀ ਪਾਵਨ ਸਿੱਖਿਆ ਕਿ ਇਹ ਆਨੰਦ ਸੰਤਾਂ ਦੇ ਪਾਸੋਂ ਪ੍ਰਾਪਤ ਹੋ ਸਕਦਾ ਹੈ, ਇਸ ਕਰਕੇ ਪਦਾਰਥਾਂ ਦੀ ਪਕੜ ਛੱਡ ਕੇ ਤੇ ਪਰਮੇਸ਼ਰ ਦੇ ਪਿਆਰਿਆਂ ਦੀ ਸ਼ਰਨ ਪਕੜ।
ਬੁਲਾਵਲੇ ਮਹੱਲਾ ਪੰਜਵਾਂ,
ਰਾਵਣ ਰਾਗ ਦੇ ਅੰਦਰ ਪੰਜਵੇਂ ਪਾਤਸ਼ਾਹ ਗੁਰਦੇਵ, ਦੇਖੋ ਕਿੱਡਾ ਸੁੰਦਰ ਪ੍ਰਕਰਨ ਸਤਿਗੁਰੂ ਸਾਹਿਬ ਜੀ ਨੇ ਪਹਿਲਾਂ ਬਖਸ਼ਿਸ਼ ਕੀਤਾ ਹੈ, ਹੁਣ ਇੱਥੇ ਸਾਰੇ ਸ਼ੰਕਿਆਂ ਦੇ ਜਵਾਬ ਅੱਗੇ ਨਿਵਰਤ ਕਰ ਦੇਣਗੇ। ਸਮਾਪਤੀ ਕੀਤੀ ਹੈ, ਮਹਾਤਮਾ ਦੇ ਪਾਸੋਂ ਦਾਤ ਪ੍ਰਾਪਤ ਹੋਵੇਗੀ। ਜਿਹੜੀ ਮੁੱਖ ਵਾਗ ਦੀ ਕਥਾ ਸੀ, ਆ ਜਿਹੜੇ ਭੁੱਲੜ ਭੁੱਲੜ ਤੇ ਅਗਿਆਨੀ ਕਹਿੰਦੇ ਨਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਬੋਲ ਕੇ ਉਪਦੇਸ਼ ਨਹੀਂ ਦਿੰਦੇ, ਦੇਹਧਾਰੀ ਗੁਰੂ ਹੋਣਾ ਬੜਾ ਜ਼ਰੂਰੀ ਹੈ। ਆ ਵੇਖ ਲਓ ਭਾਈ, ਹੁਣ ਲੜੀਵਾਰ ਕਥਾ ਕੱਲ੍ਹ ਦੇ ਦਿਹਾੜੇ ਜਿੱਥੇ ਸਮਾਪਤ ਹੋਈ ਸੀ ਉੱਥੋਂ ਅੱਗੇ ਚੱਲਣੀ ਹੈ। ਹੁਕਮਨਾਮਾ ਸਾਹਿਬ ਦੀ ਦਾਤ ਸਵੇਰੇ ਬਖਸ਼ਿਸ਼ ਕੀਤੀ ਹੈ, ਇਸ ਪਾਵਨ ਅਸਥਾਨ ਤੋਂ ਇਹ ਪਾਵਨ ਕਥਾ ਹੋਣੀ ਹੈ ਗੁਰੂ ਕੀ ਹਜ਼ੂਰੀ ਵਿੱਚ, ਤੇ ਨਾਲ ਦੇ ਨਾਲ ਉਹ ਬਖਸ਼ਿਸ਼ ਆ ਇਵੇਂ ਗੁਰਦੇਵ ਸਮਝਾਉਂਦੇ ਜੀ। ਆ ਜੇ ਸਮਝਾਉਣ ਦਾ ਤਰੀਕਾ ਕਿਉਂ ਨੀ ਬੋਲਦੇ ਭਾਈ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ, ਸਾਡੀ ਸ਼ਰਧਾ ਤੇ ਭਾਵਨਾ ਹੋਵੇ। ਹਾਂ ਇਹ ਜ਼ਰੂਰ ਹੈ ਕਿ ਆਪੋ ਨੀ ਬੋਲੀ ਜਾਂਦੇ, ਜਿਹੜਾ ਆਪੋ ਬੋਲੀ ਜਾਵੇ ਉਹਨੂੰ ਕਮਲਾ ਕਹਿੰਦੇ ਨੇ। ਸਿਆਣੇ ਦੇ ਪਾਸ ਤੇ ਜਾ ਕਰਕੇ ਬੇਨਤੀ ਕਰੀਏ ਉਹ ਤਾਂ ਹੀ ਉਪਦੇਸ਼ ਦਿੰਦਾ ਹੈ, ਜੇ ਸਿਆਣੇ ਦੇ ਪਾਸ ਜਾਓਗੇ ਨਹੀਂ ਤੇ ਬਾਜਾ ਮਾਰ ਮਾਰ ਕੇ ਉਪਦੇਸ਼ ਸਿਆਣੇ ਪੁਰਖ ਤੇ ਗੁਰਦੇਵ ਭਾਈ ਦਿੰਦੇ ਨਹੀਂ ਸਕਦੇ। ਹੁਣ ਅੱਜ ਇਵੇਂ ਕਥਾ ਚੱਲ ਰਹੀ, ਕੋਈ ਆਪੇ ਉੱਠ ਕੇ ਬੋਲਣ ਲੱਗ ਪਵੇ ਜਾਂ ਕੀਰਤਨ ਚੱਲਦਿਆਂ ਬੋਲਣ ਲੱਗ ਪਵੇ ਤੇ ਆਪਾਂ ਸਾਰਿਆਂ ਫੜ ਕੇ ਉਹਨੂੰ ਬਾਹਰ ਕਰ ਦੇਣਾ। ਜੇ ਕਿਸੇ ਨੇ ਪੁੱਛਿਆ ਕਿ ਭਾਈ ਇਹਨੂੰ ਕਿ ਕੁੱਟਦੇ ਜੇ, ਇਹਨੂੰ ਕਿ ਧੱਕੇ ਮਾਰ ਕੇ ਬਾਹਰ ਕੱਢਦੇ ਜੇ ਗੁਰੂ ਕੀ ਹਜ਼ੂਰੀ ਚੋਂ ਸੰਗਤ ਚੋਂ, ਤੇ ਆਪਾਂ ਕਹਿਣਾ ਇਹ ਕਮਲਾ ਆਪੇ ਬੋਲੀ ਜਾਂਦਾ, ਆਪੇ ਇਹਨੂੰ ਕਿਸੇ ਨੇ ਬੁਲਾਇਆ ਨਹੀਂ, ਐਵੇਂ ਬੋਲੀ ਜਾਂਦਾ ਸੀ। ਇਵੇਂ ਭਾਈ ਗੁਰਦੇਵ ਉਵੇਂ ਨਹੀਂ ਬੋਲੀ ਜਾਂਦੇ, ਜਿਹੜਾ ਬੇਨਤੀ ਕਰਦਾ, ਬੇਨਤੀ ਕੀਤੀ ਸੀ ਨਾ ਸਵੇਰੇ ਸੰਗਤੀ ਰੂਪ ਵਿੱਚ ਗੁਰਦੇਵ ਹੁਕਮਨਾਮੇ ਦੀ ਦਾਤ ਬਖਸ਼ੋ, ਹੁਕਮਨਾਮੇ ਦੀ ਬਖਸ਼ਿਸ਼ ਕੀਤੀ ਹੈ, ਬੇਨਤੀ ਕਰਕੇ ਲੜੀਵਾਰ ਕਥਾ ਆਰੰਭ ਹੋਈ ਹੈ ਗੁਰਦੇਵ ਸਤਿਗੁਰੂ ਸਾਹਿਬ ਜੀ ਦੀ। ਉਸ ਲੜੀਵਾਰ ਕਥਾ ਵਿੱਚ ਵੀ ਹੁਣ ਉਸੇ ਪ੍ਰਕਰਨ ਨੂੰ ਅੱਗੇ ਚਲਾ ਰਹੇ ਹਨ।
ਰਾਖ ਲੀਏ ਆਪਣੇ ਜਨ ਆਪ,
ਮਹਾਰਾਜ ਸੰਤਾਂ ਤੇ ਕੀ ਬਖਸ਼ਿਸ਼ ਹੈ ਕਹਿੰਦੇ ਭਾਈ, ਉਹਨਾਂ ਦੀ ਰੱਖਿਆ ਪਰਮੇਸ਼ਰ ਵਾਹਿਗੁਰੂ ਆਪ ਕਰਦਾ, ਆਪਣੇ ਜਨ ਪਿਆਰਿਆਂ ਨੂੰ ਆਪ ਰੱਖਦਾ ਹੈ। ਉਹਨਾਂ ਦੇ ਪਾਸੋਂ ਕਿਉਂ ਮਿਲਦਾ? ਕਹਿੰਦੇ ਆਪ ਰੱਖੇ ਹੋਏ ਨੇ, ਕਿਵੇਂ? ਜਿਵੇਂ ਗੁਰਬਾਣੀ ਚ ਪੜਦੇ ਆ, ਹਰ ਯੁਗ ਯੁਗ ਭਗਤ ਉਪਾਇਆ, ਪੈਜ ਰੱਖਦਾ ਆਇਆ ਰਾਮ ਰਾਜੇ, ਆਪਣੇ ਪਿਆਰਿਆਂ ਦੀ ਆਪ ਲੱਜਾ ਰੱਖਦਾ ਹੈ, ਆਪ ਆਪਣੇ ਜਨਾਂ ਨੂੰ ਪਾਲਦਾ ਹੈ, ਸੇਵਕਾਂ ਨੂੰ ਜੀ।
ਹਰ ਕਿਰਪਾ ਹਰ ਹਰ ਨਾਮ ਦੀਨਾ,
ਮਹਾਰਾਜ ਕੀ ਕਰਦੇ ਜੇ, ਉਹਨਾਂ ਨੂੰ ਕੀ ਦਿੱਤਾ ਹੋਇਆ, ਕਿਹੜਾ ਸ਼ਸਤਰ ਹੈ ਤੁਹਾਡੇ ਪਾਸ, ਕਿਹੜੀ ਐਸੀ ਢਾਲ ਹੈ ਜਿਹਦੇ ਨਾਲ ਆਪਣੇ ਪਿਆਰਿਆਂ ਦੀ ਰੱਖਿਆ ਕਰਦੇ ਹੋ ਦੋਵਾਂ ਹੀ ਲੋਕਾਂ ਵਿੱਚ? ਕਹਿੰਦੇ ਭਾਈ ਪਰਮੇਸ਼ਰ ਵਾਹਿਗੁਰੂ ਨੇ ਕਰ ਕਿਰਪਾ ਹਰ ਹਰ ਨਾਮ ਦੀਨੂ, ਹਰੀ ਪਰਮੇਸ਼ਰ ਵਾਹਿਗੁਰੂ ਨੇ ਉਸ ਨਾਮੀ ਨੇ ਆਪਣਾ ਨਾਮ ਉਹਨਾਂ ਦੇ ਹਿਰਦੇ ਰੂਪੀ ਮੁੱਖ ਵਿੱਚ ਦਿੱਤਾ ਹੋਇਆ ਹੈ, ਕਦੀ ਵਾਸਤੇ ਵੀ ਉਹਨਾਂ ਨੂੰ ਭੁੱਲਦਾ ਨਹੀਂ, ਉਹਨਾਂ ਨੂੰ ਸਮਝਾ ਦਿੱਤਾ ਦਿਨ ਰਾਤੀ ਆਰਾ ਦੁਖ ਪਿਆਰੇ ਨਿਮਖਣਾ ਤੀਜਾ ਕੀਤਾ, ਉਹ ਕਦੀ ਵਾਸਤੇ ਢਿੱਲੇ ਨਹੀਂ ਪੈਂਦੇ, ਪਰਮੇਸ਼ਰ ਵਾਹਿਗੁਰੂ ਦਾ ਨਾਮ ਜਪਦੇ ਨੇ, ਗੁਰਮੁਖਾਂ ਕਰਾਂ ਉੱਪਰ ਹਰ ਚੇਤਿਆ, ਉਹ ਪਰਮੇਸ਼ਰ ਵਾਹਿਗੁਰੂ ਦੇ ਪਿਆਰਿਆਂ ਨੇ ਜਿਹੜਾ ਕਰ ਕਰਾਰ ਕੀਤਾ ਉਹਦੇ ਕਰਕੇ ਚੇਤੇ ਕੀਤਾ ਹੈ ਕਿ ਜੀ ਹਰੀ ਦਾ ਨਾਮ ਆਪ ਦਿੱਤਾ ਹੋਇਆ ਹੈ ਪਰਮੇਸ਼ਰ ਨੇ।
ਬਿਨਸ ਗਏ ਸਭ ਸੋਗ ਸੰਤਾਪ,
ਕੀ ਹੋਇਆ ਜੀ ਉਹਨਾਂ ਦੇ ਬਿਨਸ ਨਾਸ ਹੋ ਗਏ ਨੇ। ਪਿਛਲੇ ਹੁਕਮਨਾਮੇ ਦੇ ਵਿੱਚ ਬਖਸ਼ਿਸ਼ ਕੀਤੀ ਸੀ ਨਾ ਕਿ ਸੋਗ ਲੱਗੇ ਹੋਏ ਨੇ ਸੰਸਾਰ ਦੇ ਜੀਵਾਂ ਨੂੰ, ਇੱਥੇ ਕਹਿੰਦੇ ਨੇ ਸੋਗ ਤੇ ਸੰਤਾਪ ਨਾਸ ਹੋ ਗਏ ਨੇ। ਸੋਗ ਕਿਹੜਾ? ਜਿਹੜਾ ਪਦਾਰਥਾਂ ਦੇ ਨਾਸ ਹੋਣ ਤੇ ਲੱਗਦਾ ਹੈ, ਸੰਤਾਪ ਜਿਹੜਾ ਪ੍ਰਾਪਤ ਨਾ ਹੋਣ ਤੇ ਸਰੀਰ ਤਪ ਰਿਹਾ, ਜਿੰਨਾ ਚਿਰ ਪ੍ਰਾਪਤ ਨਹੀਂ ਹੋਏ ਤਪੀ ਜਾਂਦਾ ਹੈ, ਉਹ ਸੰਤਾਪ ਵੀ ਸਾਰੇ ਲਾ ਦਿੱਤੇ, ਪਦਾਰਥਾਂ ਦੇ ਨਾਸ ਹੋਣ ਦਾ ਸੋਗ ਵੀ ਉਹਨਾਂ ਨੂੰ ਨਹੀਂ ਰਿਹਾ, ਕਿਉਂਕਿ ਪਰਮੇਸ਼ਰ ਵਾਹਿਗੁਰੂ ਦੀ ਪ੍ਰਾਪਤੀ ਹੋ ਗਈ, ਉਹ ਅਵਿਨਾਸੀ ਸਦਾ ਸਦਾ ਨਾ ਆਵੇ ਨਾ ਜਾਏ। ਨਾਲ ਨਾਮ ਪਦਾਰਥ ਦੀ ਬਖਸ਼ਿਸ਼ ਕਰਵਾ ਦਿੱਤੀ ਹੈ, ਜਿਹੜਾ ਕਦੀ ਘਟਦਾ ਨਹੀਂ ਵੱਧਦਾ ਨਹੀਂ, ਇੱਕ ਸਮ ਜਿੰਨੇ ਦ੍ਰਿਸ਼ਟੀ ਕਰ ਦਿੱਤੀ ਹੈ ਜੀ, ਰਾਮ ਦੇਵ ਕੇ ਬਖਸ਼ਿਸ਼ ਕਰਦੇ ਹਨ।
ਮਹਾਰਾਜ
ਸਾਨੂੰ ਵੀ ਮਿਲ ਜਾਵੇਗਾ, ਕਹਿੰਦੇ ਹਾਂ ਭਾਈ ਸਾਰੇ ਹੀ ਜਾਣ, ਜਿਤਨੇ ਵੀ ਸੇਵਕ ਹੋ ਗੁਰੂ ਕੀ ਹਜ਼ੂਰੀ ਵਿੱਚ, ਜਿਤਨੇ ਘਰਾਂ ਵਿੱਚ ਬੈਠੇ ਹੋ, ਸਾਰੇ ਹਰੀ ਪਰਮੇਸ਼ਰ ਵਾਹਿਗੁਰੂ
ਜੋ ਦੋ ਪ੍ਰਿਥਵੀ ਦੀ ਜਿੰਦ ਰੱਖਿਆ ਕਰਨ ਵਾਲਾ ਉਹਦੇ ਗੁਣਾਂ ਨੂੰ ਗਾਉਣਾ ਕਰੋ ਜੀ।
ਰਾਗ ਰਤਨ ਰਸਨਾ ਆਲਾਪ
ਕਿਵੇਂ ਗਾਈਏ? ਕਹਿੰਦੇ ਰਾਗਾਂ ਦੁਆਰਾ। ਰਤਨ ਜਿਹੜੇ ਰਾਗਾਂ ਦੇ ਪੁੱਤਰ ਹਨ, ਉਹਨਾਂ ਦੀਆਂ ਜਿਹੜੀਆਂ ਘਰ ਵਾਲੀਆਂ ਨੇ ਉਹਨਾਂ ਦੁਆਰਾ, ਜਿਹਨੂੰ ਆਪਾਂ ਪੜ੍ਹਦੇ ਹਾਂ ਗੁਰੂ ਕੀ ਬਾਣੀ ਵਿੱਚ ਕਿ ਭਾਈ ਸੋ ਅੱਠ ਪੁੱਤਰ ਨੇ ਤੇ ਪੰਜ ਸ੍ਰੇਸ਼ਟ ਰਾਗਣੀਆਂ ਨੇ, ਇੱਕ ਰਾਗ ਦੀਆਂ ਧਰਮ ਪਤਨੀਆਂ, ਉਹਨਾਂ ਰਾਗਾਂ ਦੀਆਂ ਰਾਗਣੀਆਂ ਦੀਆਂ ਉਹਨਾਂ ਦੇ ਪੁੱਤਰ ਰਾਗਾਂ ਦੀਆਂ ਧੁਣਾਂ ਵਿੱਚ ਆਲਾਪ ਉੱਚੀ ਸਾਰੀ ਉਸ ਪਰਮੇਸ਼ਰ ਵਾਹਿਗੁਰੂ ਦੇ ਪਾਵਨ ਨਾਮ ਨੂੰ ਉਚਾਰਨਾ ਕਰੋ। ਇਸੇ ਤਰੀਕੇ ਦੇ ਨਾਲ ਰਾਗ ਨਾਮ ਹੈ ਪ੍ਰੇਮ ਦਾ, ਰਤਨ ਨਾਮ ਹੈ ਵੈਰਾਗ ਦਾ। ਰਾਗ ਰੂਪੀ ਪ੍ਰੇਮ ਹਿਰਦੇ ਵਿੱਚ ਧਾਰਨ ਕਰਕੇ, ਰਤਨ ਵੈਰਾਗ ਨੂੰ ਧਾਰਨ ਕਰਕੇ, ਪ੍ਰੀਤੀ ਵਾਲੀ ਰਸਨਾ ਦੁਆਰਾ ਉਸ ਪਰਮੇਸ਼ਰ ਵਾਹਿਗੁਰੂ ਦੇ ਨਾਮ ਨੂੰ ਗਾਉਣਾ ਕਰੋ।
ਕੋਟ ਜਨਮ ਕੀ ਤ੍ਰਿਸ਼ਨਾ ਨਿਵਾਰੀ,
ਕਰੋੜਾਂ ਜਨਮਾਂ ਦੀ ਜਿਹੜੀ ਤ੍ਰਿਸ਼ਨਾ ਉਹ ਸਤਿਗੁਰੂ ਸਾਹਿਬ ਜੀ ਨੇ ਨਿਵਾਰ ਦਿੱਤੀ ਹੈ ਆਪਣੇ ਸੇਵਕਾਂ ਦੀ ਜੀ।
ਰਾਮ ਰਸਾਇਣ ਆਤਮ ਤ੍ਰਾਪ,
ਰਾਮ ਹੈ ਰਮਿਆ ਹੋਇਆ ਪਰਮੇਸ਼ਰ ਵਾਹਿਗੁਰੂ, ਰਸਾਂ ਦਾ ਆਇਨ ਘਰ ਹੈ ਜੋ, ਰਸਾਂ ਦਾ ਆਇਨ ਘਰ ਪਰਮੇਸ਼ਰ ਵਾਹਿਗੁਰੂ ਉਹਨਾਂ ਨੂੰ ਪ੍ਰਾਪਤ ਹੋ ਗਿਆ ਹੈ। ਉਹ ਹੁਣ ਸੰਸਾਰੀ ਪਦਾਰਥਾਂ ਦੇ ਰਸਾਂ ਤੋਂ ਉੱਪਰ ਉੱਠ ਗਏ ਹਨ। ਭਾਵੇਂ ਪ੍ਰਸ਼ਾਦਾ ਪਾਣੀ ਸਾਨੂੰ ਸੰਸਾਰੀ ਜੀਵਾਂ ਵਾਂਗ ਖਾਂਦੇ ਦਿਸਦੇ ਨੇ, ਪਰ ਕੇਵਲ ਸਰੀਰ ਨੂੰ ਚੱਲਦੇ ਰੱਖਣ ਵਾਸਤੇ ਛੱਡ ਰਹੇ ਨੇ। ਇਹਨਾਂ ਰਸਾਂ ਤੋਂ ਉੱਪਰ ਉੱਠ ਗਏ ਹਨ, ਕੀ ਅਵਸਥਾ ਬਣ ਗਈ? ਅਲਪ ਆਹਾਰ ਸੁਲਭ ਸਿਮੰਦਰਾ ਦਇਆ ਸ਼ਮਾ ਤਨ ਪ੍ਰੀਤ ਸੀਲ ਸੰਤੋਖ ਸਦਾ ਨਿਰਬਹਿਦੋ ਵੈਭੋ ਤ੍ਰੈ ਗੁਣਤੀਤ। ਇਹ ਉਹਨਾਂ ਦੀ ਅਵਸਥਾ ਪਰਮੇਸ਼ਰ ਦੇ ਪਿਆਰਿਆਂ ਦੀ, ਜਿਹਨਾਂ ਨੂੰ ਰਸਾਂ ਦਾ ਘਰ ਪਰਮੇਸ਼ਰ ਵਾਹਿਗੁਰੂ ਪ੍ਰਾਪਤ ਹੋ ਗਿਆ ਹੈ ਜੀ।
ਚਰਨ ਗਹੇ ਸਰਣ ਸੁਖ ਦਾਤੇ,
ਉਹਨਾਂ ਨੇ ਭਾਈ ਚਰਨ ਗਹੇ ਪਕੜੇ ਨੇ, ਸ਼ਰਨ ਪ੍ਰਾਪਤ ਕਰ ਲਈ ਸੁਖਾਂ ਦੇ ਦਾਤੇ ਸਤਿਗੁਰੂ ਸਾਹਿਬ ਜੀ ਦੀ।
ਗੁਰ ਕਾ ਬਚਨ ਜਪੇ ਹਰ ਜਾਪ,
ਗੁਰੂ ਕੇ ਪਾਵਨ ਬਚਨਾਂ ਨੂੰ ਜਪਦੇ ਹਨ। ਇਹ ਹਿਰਦੇ ਵਿੱਚ ਜਿਹੜੇ ਬਚਨ ਨੇ ਗੁਰੂ ਕੇ ਧਾਰਨ ਕਰ ਲਏ ਨੇ। ਬਿਨਾਂ ਸ਼ਸਤਰ ਕੇਸਨ ਨਰੰਗ ਭੇਡ ਜਾਨੋ, ਗਹੇ ਕਾਣ ਤਾਤੋ ਕਿਤੇਲੇ ਸਦਾਨੋ। ਇਹ ਬਚਨ ਸਦਾ ਸਿਮਰਦੇ ਰਹਿੰਦੇ ਨੇ। ਰਹਿਣੀ ਰਹੇ ਸੋਈ ਸੁਖ ਮੇਰਾ, ਉਹ ਸਾਹਿਬ ਮੈਂ ਉਸ ਕਾ ਚੇਰਾ, ਜਦ ਇਹ ਗਹਿ ਬਿਤਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਗੁਰੂ ਕੇ ਪਾਵਨ ਬਚਨ, ਗੁਰੂ ਕੀ ਬਾਣੀ, ਜਿਸ ਬਾਣੀ ਦੁਆਰਾ ਇਹ ਸੰਸਾਰ ਤੋਂ ਮੁਕਤੀ ਹੋਣੀ ਹੈ। ਮੂਲ ਮੰਤਰ ਗੁਰਮੰਤਰ ਦਾ ਅਭਿਆਸ ਪਰਮੇਸ਼ਰ ਦੇ ਪਿਆਰੇ ਸਦੀ ਵੀ ਕਰਦੇ ਰਹਿੰਦੇ ਹਨ। ਇਹ ਜਾਪ ਉਹਨਾਂ ਨੇ ਜਪਣਾ ਕੀਤਾ ਹੈ ਜੀ।
ਸਾਗਰ ਤਰੇ ਧਰਮ ਪੈ ਬਿਨ ਸੇ,
ਸਾਗਰ ਸੰਸਾਰ ਸਮੁੰਦਰ ਤੋਂ ਤਰ ਗਏ ਨੇ। ਪੰਜ ਪ੍ਰਕਾਰ ਦਾ ਧਰਮ ਵੀ ਨਾਸ਼ ਹੋ ਗਿਆ ਹੈ, ਸੱਤ ਪ੍ਰਕਾਰ ਦਾ ਭੈ ਜਿਹੜਾ ਸੀ ਬਣਿਆ ਹੋਇਆ ਉਹ ਵੀ ਨਾਸ਼ ਹੋ ਗਿਆ ਪਰਮੇਸ਼ਰ ਦੇ ਪਿਆਰਿਆਂ ਦਾ।
ਕਹਿ ਨਾਨਕ ਠਾਕੁਰ ਪਰਤਾਪ,
ਭਾਈ ਇਹ ਸਾਰਾ ਉਸ ਠਾਕੁਰ ਮਾਲਕ ਦਾ ਹੀ ਪ੍ਰਤਾਪ ਉਹਦੇ ਪਿਆਰਿਆਂ ਤੇ ਵਰਤ ਰਿਹਾ ਹੈ। ਜਿਨ੍ਹਾਂ ਨੇ ਨਾਮ ਜਪਿਆ ਉਹਨਾਂ ਦੀ ਭਾਈ ਮੁਕਤੀ ਹੋ ਗਈ, ਜਿਨ੍ਹਾਂ ਨੇ ਉਹਨਾਂ ਦੀ ਸ਼ਰਨ ਗੁਰੂ ਕੀ ਪਿਆਰੀ ਸਾਧ ਸੰਗਤ ਦਾ ਆਸਰਾ ਲਿਆ ਉਹਨਾਂ ਨੂੰ ਵੀ ਨਾਮ ਦੀ ਦਾਤ ਬਖਸ਼ਿਸ਼ ਕਰਕੇ ਪਰਮੇਸ਼ਰ ਦੇ ਪਿਆਰੇ ਸਤਿਗੁਰੂ ਸਾਹਿਬ ਜੀ ਦੇ ਪਾਸੋਂ ਮੁਕਤੀ ਦਵਾ ਦਿੰਦੇ ਹਨ। ਇਹ ਪਾਵਨ ਪਵਿੱਤਰ ਉਪਦੇਸ਼ ਕਿਰਪਾਲੂ ਸਤਿਗੁਰੂ ਸਾਹਿਬ ਜੀ ਨੇ ਹੁਕਮਨਾਮਾ ਰੂਪ ਵਿੱਚ ਤੇ ਲੜੀਵਾਰ ਕਥਾ ਦੁਆਰਾ ਸਾਨੂੰ ਬਖਸ਼ਿਸ਼ ਕੀਤੇ ਹਨ। ਗੁਰਦੇਵ ਕਿਰਪਾ ਕਰਨ, ਇਸ ਪਾਵਨ ਪਵਿੱਤਰ ਉਪਦੇਸ਼ ਦਾ ਫਲਾਦੇਸ਼ ਭਾਵ ਸਾਡੇ ਕਲਯੁਗੀ ਜੀਵਾਂ ਦੇ ਹਿਰਦਿਆਂ ਵਿੱਚ ਵਸਾਵਣ। ਗੁਰੂ ਕੀ ਪਾਵਨ ਗੁਰਬਾਣੀ ਦੀ ਕਥਾ ਕਰਦਿਆਂ, ਪਾਵਨ ਗੁਰਬਾਣੀ ਦਾ ਜਾਪ ਕਰਦਿਆਂ ਇੱਕ ਨਹੀਂ ਅਨੇਕ ਪ੍ਰਕਾਰ ਦੀਆਂ ਗਲਤੀਆਂ ਭੁੱਲਾਂ ਹੋਈਆਂ ਹਨ। ਸਤਿਗੁਰੂ ਸਾਹਿਬ ਤੇ ਗੁਰੂ ਕੀ ਸੰਗਤ ਬਖਸ਼ਣਹਾਰ ਹੈ ਜੀ, ਬਖਸ਼ ਲੈਣੀਆਂ ਅਗਾਹ ਤੋਂ ਸਮਰਥ ਬਖਸ਼ਣੀ। ਕਿਰਪਾ ਕਰੋ ਦੇਹੋ ਸੱਜਣ ਆਸੀਸੜੀਆਂ, ਜੋ ਹੋਵੇ ਸਾਹਿਬ ਸੁਮੇਲ, ਲੇਖੇ ਕਤੇ ਨਾ ਛੁੱਟੀ ਅੱਖਣ ਖਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ ਲੈ ਨਾਨਕ ਪਾਰ ਉਤਾਰ।
ਚਰਨ ਗਹੇ ਸਰਣ ਸੁਖ ਦਾਤੇ, ਗੁਰ ਕੈ ਬਚਨ ਜਪ